ਆਦਿ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਗੁਰਦੇਵ ਦੇ ਤੁਰਕੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ, ਜਿਹੜੀ ਇਹ ਸੰਨ ਤੁਸੀਂ ਇਸ ਕਮਰੇ ਨੂੰ ਲਾਈ ਹੈ, ਜਿਹੜਾ ਆ ਕੇ ਦਰਸ਼ਨ ਕਰੇਗਾ ਉਹਨੂੰ ਜੰਮਾਂ ਦੇ ਦਰਸ਼ਨ ਨਹੀਂ ਕਰਨੇ ਪੈਣਗੇ। ਉਹ 84 ਦੇ ਜੂਨ ਦੇ ਗੇੜੇ ਵਿੱਚ ਨਹੀਂ ਆਵੇਗਾ, ਮੁਕਤ ਹੋ ਜਾਵੇਗਾ। ਸੰਗਤ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਗੁਰਦੇਵ ਜੀ ਗੁਰਦੁਆਰਾ ਸੰਨ ਸਾਹਿਬ ਤੋਂ ਚੱਲ ਕੇ ਆਪਣੀ ਵਸਾਈ ਹੋਈ ਪਾਵਨ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ। ਗੁਰਗੱਦੀ ਦੇ ਤਖ਼ਤ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਸਤਿਗੁਰੂ ਜੀ ਨੇ ਸਭ ਨੂੰ ਕਿਰਤਾਰਥ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੇ ਘਰ ਦੇ ਅਨਿੰਨ ਸੇਵਕ ਮਹਾਨ ਗੁਰਮੁਖ ਭਾਈ ਪਾਰੋ ਜੀ ਪਰਮਹੰਸ, ਉਹਨਾਂ ਦੀ ਵਿਥਿਆ ਉਹਨਾਂ ਦਾ ਪ੍ਰਸੰਗ ਆ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜੋ 11ਵੀਂ ਵਾਰ ਲਿਖੀ ਹੈ ਉਹ ਗੁਰਸਿੱਖਾਂ ਦੀ ਵਾਰ ਹੈ, ਜਿਹਦੇ ਚ ਗੁਰਸਿੱਖਾਂ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਕੁਝ ਕੁ ਜਿਹੜੇ ਮੁਖੀ ਸਿੱਖ ਸਨ ਉਹਨਾਂ ਦਾ ਜ਼ਿਕਰ ਕੀਤਾ। ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖਾਂ ਦਾ ਜਦੋਂ ਜ਼ਿਕਰ ਕਰਦੇ ਤੇ ਭਾਈ ਪਾਰੋ ਪਰਮਹੰਸ ਕਹਿ ਕੇ ਸੰਬੋਧਨ ਕਰਦੇ ਕਿ ਭਾਈ ਪਾਰੋ ਜੀ ਪਰਮਹੰਸ ਮਹਾਂਪੁਰਸ਼ ਨੇ, ਕਿਉਂਕਿ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਇਹਨਾਂ ਨੇ ਸਿੱਖੀ ਧਾਰਨ ਕੀਤੀ ਸੀ ਔਰ ਗੁਰੂ ਅੰਗਦ ਪਾਤਸ਼ਾਹ ਨੂੰ ਪੁੱਛਿਆ ਸੀ ਮਹਾਰਾਜ ਪਰਮਹੰਸ ਕਿਸ ਨੂੰ ਕਹਿੰਦੇ ਹੈ, ਤਾਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਸੀ ਜਿਹੜਾ ਸੱਚ ਝੂਠ ਦਾ ਨਿਰਣਾ ਕਰਕੇ ਸੱਚ ਨੂੰ ਗ੍ਰਹਿਣ ਕਰਕੇ ਝੂਠ ਦਾ ਤਿਆਗ ਕਰ ਦੇਵੇ ਉਹਨੂੰ ਪਰਮਹੰਸ ਕਹਿੰਦੇ ਹਨ। ਤੋ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ ਗੁਰਸਿੱਖੀ ਕਮਾਈ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਫਿਰ ਭਾਈ ਪਾਰੋ ਜੀ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਪਾਰੋ ਜੁਲਕਾ ਡੱਲੇ ਮਾਏ,
ਡੱਲੇ ਪਿੰਡ ਦੇ ਰਹਿਣ ਵਾਲੇ ਮਹਾਨ ਗੁਰਸਿੱਖ ਭਾਈ ਪਾਰੋ ਜੀ ਜੁਲਕਾ ਪਰਮਹੰਸ ਹਨ,
ਪਰਮੇਸ਼ਰ ਸੋ ਪ੍ਰੇਮ ਉਮਾਹੀ।
ਭਾਈ ਪਾਰੋ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰੇਮ ਵਸਦਾ, ਅਕਾਲ ਪੁਰਖ ਦੇ ਪਰਮ ਪ੍ਰੇਮ ਦੇ ਰੰਗ ਵਿੱਚ ਭਾਈ ਪਾਰੋ ਜੀ ਅੱਠੇ ਪੈਰ ਰੰਗੇ ਰਹਿੰਦੇ ਹਨ,
ਸਤਿਗੁਰ ਕੀ ਮਹਿਮਾ ਕੋ ਜਾਣੇ।
ਭਾਈ ਪਾਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹਨ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਭਾਈ ਪਾਰੋ ਜੀ ਨੇ ਗੁਰਸਿੱਖੀ ਧਾਰਨ ਕੀਤੀ ਸੀ। ਇਸ ਕਰਕੇ ਗੁਰੂ ਘਰ ਦੀ ਵਡਿਆਈ ਗੁਰੂ ਪਾਤਸ਼ਾਹ ਦੀ ਮਹਿਮਾ ਨੂੰ ਭਾਈ ਪਾਰੋ ਜੀ ਜੁਲਕਾ ਭਲੀ ਪ੍ਰਕਾਰ ਨਾਲ ਜਾਣਦੇ ਹਨ,
ਗੁਰਬਾਣੀ ਸੋ ਵਿਚਾਰਨ ਠਾਨੇ।
ਅੱਠੇ ਪੈਰ ਭਾਈ ਪਾਰੋ ਜੀ ਗੁਰਬਾਣੀ ਨਾਲ ਜੁੜੇ ਰਹਿੰਦੇ, ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਵਿਚਾਰਦੇ ਹਨ, ਗੁਰਬਾਣੀ ਨੂੰ ਪੜ੍ਹਦੇ ਨੇ ਫਿਰ ਗੁਰਬਾਣੀ ਨੂੰ ਵਿਚਾਰਦੇ ਹਨ,
ਦਰਸ਼ਨ ਕੀ ਮਨ ਪਿਆਸ ਕਨੇਰੀ।
ਭਾਈ ਸਾਹਿਬ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਭਾਰੀ ਪਿਆਸ ਰਹਿੰਦੀ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਅਭਿਲਾਖਾ ਭਾਈ ਪਾਰੋ ਜੀ ਪਰਮਹੰਸ ਜੀ ਦੇ ਹਿਰਦੇ ਚ ਰਹਿੰਦੀ ਹੈ ਕਿਉਂਕਿ ਗੁਰਸਿੱਖ ਹਮੇਸ਼ਾ ਆਪਣੇ ਗੁਰੂ ਦੇ ਦਰਸ਼ਨ ਲੋੜਦਾ ਹੈ। ਹਰ ਵੇਲੇ ਗੁਰਸਿੱਖ ਦੇ ਹਿਰਦੇ ਚ ਤਾਂਘ ਹੁੰਦੀ ਆਪਣੇ ਸਤਿਗੁਰਾਂ ਦੇ ਦਰਸ਼ਨਾਂ ਦੀ। ਭਾਈ ਪਾਰੋ ਜੀ ਵੀ ਇਸੇ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਹਰ ਵੇਲੇ ਕਾਂਖਾ ਰੱਖਦੇ ਹਨ।
ਸਤਿਗੁਰ ਪੈ ਆਇਓ ਇੱਕ ਬੇਰੀ।
ਭਾਈ ਸਾਹਿਬ ਪਹਿਲੀ ਵਾਰ ਜਦੋਂ ਮਹਾਰਾਜ ਜੀ ਦੇ ਪਾਸ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਚ ਚੱਲ ਕੇ ਇੱਕ ਵਾਰ ਆਏ,
ਨਮਸਕਾਰ ਬੈਠਿਓ ਪਾਸ,
ਸਤਿਗੁਰੂ ਜੀ ਦੇ ਚਰਨਾਂ ਤੇ ਅਦਬ ਸਹਿਤ ਭਾਈ ਪਾਰੋ ਜੀ ਜੁਲਕਾ ਨੇ ਨਮਸਕਾਰ ਕੀਤੀ ਹੈ ਔਰ ਨਮਸਕਾਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਗਏ।
ਮਨ ਮੈਂ ਦੀਰਘ ਪ੍ਰੇਮ ਪ੍ਰਕਾਸ਼,
ਮਨ ਵਿੱਚ ਗੁਰੂ ਸਾਹਿਬ ਜੀ ਦਾ ਦੀਰਘ ਪ੍ਰੇਮ ਹੈ। ਦੀਰਘ ਕਹਿੰਦੇ ਨੇ ਵੱਡੇ ਭਾਰੀ ਪ੍ਰੇਮ ਨੂੰ। ਹਿਰਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਬੜਾ ਭਾਰੀ ਪ੍ਰੇਮ ਹੈ ਭਾਈ ਪਾਰੋ ਜੀ ਦੇ ਅੰਦਰ।
ਅੰਤਰਯਾਮੀ ਗੁਰ ਨੇ ਜਾਣਾ,
ਅੰਤਰਯਾਮੀ ਸਤਿਗੁਰੂ ਜੀ ਤਾਂ ਸਭ ਦੇ ਦਿਲਾਂ ਦੀ ਜਾਣਦੇ ਨੇ। ਭਾਈ ਪਾਰੋ ਜੀ ਦੇ ਅੰਦਰ ਦੇ ਪ੍ਰੇਮ ਦੀ ਖੇਡ ਨੂੰ ਜਾਣੀ ਜਾਣ ਸਤਿਗੁਰਾਂ ਨੇ ਜਾਣਿਆ।
ਪਰਮਹੰਸ ਤਿਸ ਨਾਮ ਬਖਾਨਾ,
ਗੁਰਦੇਵ ਜੀ ਨੇ ਬਚਨ ਕੀਤਾ ਹੋ ਭਾਈ ਪਾਰੋ ਪਰਮਹੰਸ। ਅੰਦਰ ਦੀ ਖੇਡ ਵੇਖ ਲਈ ਸੀ ਸਤਿਗੁਰਾਂ ਨੇ ਭਾਈ ਪਾਰੋ ਜੀ ਦੇ ਕਿ ਕਿਸ ਅਵਸਥਾ ਦੇ ਮਾਲਕ ਨੇ ਕਿੱਥੇ ਟਿਕੇ ਹਨ। ਖਾਲਸਾ ਜੀ ਬ੍ਰਹਮ ਗਿਆਨ ਦੀ ਅਵਸਥਾ ਚ ਟਿਕਿਆ ਹੋਇਆ ਮਹਾਤਮਾ ਹੀ ਕਿਸੇ ਦੂਸਰੇ ਦੇ ਅੰਦਰ ਦੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ। ਉਹ ਅੰਦਰ ਦੀ ਖੇਡ ਸਤਿਗੁਰੂ ਸੱਚੇ ਪਾਤਸ਼ਾਹ ਸਮਝ ਗਏ ਸਨ। ਬਚਨ ਕੀਤਾ ਭਾਈ ਪਾਰੋ ਪਰਮਹੰਸ। ਹਾਂ ਜੀ ਪਰਮਹੰਸ ਭਾਈ ਪਾਰੋ ਜੀ,
ਪੂਰਨ ਗਿਆਨ ਰਿਧੀ ਹੋਈ ਆਵਾ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਬਸ ਉਸੇ ਵੇਲੇ ਪਰਦਾ ਪਾੜ ਗਿਆ ਭਰਮ ਦਾ ਤੇ ਗਿਆਨ ਪੂਰਨ ਹੋ ਗਿਆ। ਗਿਆਨ ਦਾ ਜੋ ਸਿਖਰ ਹੈ ਉਹ ਖਾਲਸਾ ਜੀ ਪਰਮਾਤਮਾ ਦੇ ਸਵਰੂਪ ਵਿੱਚ ਅਭੇਦ ਹੋਣ ਤੱਕ ਹੈ। ਜਦੋਂ ਬ੍ਰਹਮ ਰੂਪ ਹੋ ਗਏ ਫਿਰ ਉੱਥੇ ਗਿਆਨ ਵੀ ਵਿਲੈ ਹੋ ਜਾਂਦਾ ਹੈ। ਉੱਥੇ ਗਿਆਨ ਵੀ ਜਿਹੜਾ ਉਹ ਵਿਲੈ ਹੋ ਜਾਂਦਾ, ਆਪਣੇ ਆਪ ਦਾ ਸਵਰੂਪ ਭਾਸਣ ਲੱਗ ਪੈਂਦਾ। ਤੋ ਇਸ ਪ੍ਰਕਾਰ ਭਾਈ ਪਾਰੋ ਜੀ ਦਾ ਜੋ ਗਿਆਨ ਸੀ ਉਸੇ ਵਕਤ ਹੀ ਪੂਰਨ ਹੋ ਗਿਆ ਜਦੋਂ ਸਤਿਗੁਰਾਂ ਨੇ ਪਰਮਹੰਸ ਕਹਿ ਕੇ ਸੰਬੋਧਨ ਕੀਤਾ।
ਇੱਕ ਰੂਪ ਸਭ ਜਗ ਦ੍ਰਿਸ਼ਟਾ ਵਾ।
ਇਹੋ ਜੀ ਅਵਸਥਾ ਬਣੀ ਭਾਈ ਪਾਰੋ ਜੀ ਦੀ ਕਿ ਸਰਬ ਜਗਤ ਵਿੱਚ ਇੱਕੋ ਹੀ ਰੂਪ ਨਜ਼ਰ ਆਉਂਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਇੱਕ ਜੋਤ ਹੀ ਭਾਈ ਪਾਰੋ ਜੀ ਨੂੰ ਨਜ਼ਰ ਆ ਰਹੀ ਹੈ।
ਪਰਮਹੰਸ ਸਤਿਗੁਰ ਕੇ ਕਹੇ।
ਬਸ ਸਤਿਗੁਰਾਂ ਦੇ ਇਸ ਕਹਿਣ ਤੇ ਹੀ ਜਦੋਂ ਮਹਾਰਾਜ ਜੀ ਨੇ ਪਰਮਹੰਸ ਕਿਹਾ ਬਸ ਇਹਨੇ ਕਹਿਣ ਨਾਲ ਹੀ
ਬ੍ਰਹਮ ਸਰੂਪ ਅਪਨ ਸੁਖ ਲਹੇ।
ਜੋ ਬ੍ਰਹਮ ਸਵਰੂਪ ਹੈ ਉਹ ਆਪਣੇ ਬ੍ਰਹਮ ਸਵਰੂਪ ਨੂੰ ਜਾਣ ਕੇ ਉਹਦੇ ਚ ਸੁਖ ਮਾਣਨ ਲੱਗ ਪਏ, ਕਿਉਂਕਿ ਦੀਵਾ ਤਿਆਰ ਸੀ, ਬੱਤੀ ਵੀ ਹੈ, ਤੇਲ ਵੀ, ਬਸ ਅਗਨੀ ਲੱਗਣੀ ਸੀ ਉਹ ਗੁਰੂ ਅਮਰਦਾਸ ਜੀ ਨੇ ਲਾ ਦਿੱਤੀ ਹੈ। ਸਾਧਨਾ ਸੰਪੰਨ ਸਨ, ਬੂਰ ਲੱਗਣਾ ਸੀ, ਬੀਜ ਨੂੰ ਫਲ ਦੇਣਾ ਸੀ, ਉਹ ਗੁਰੂ ਅਮਰਦਾਸ ਸਾਹਿਬ ਨੇ ਬਖਸ਼ ਦਿੱਤਾ। ਜਦੋਂ ਸਤਿਗੁਰਾਂ ਪਰਮਹੰਸ ਕਿਹਾ ਇਹਨੇ ਕਹਿਣ ਮਾਤਰ ਨਾਲ ਹੀ ਭਾਈ ਪਾਰੋ ਜੀ ਬ੍ਰਹਮ ਸਵਰੂਪ ਵਿੱਚ ਅਭੇਦ ਹੋ ਗਏ, ਜੋ ਉਹਨਾਂ ਦਾ ਆਪਣਾ ਸਵਰੂਪ ਹੈ।
ਯੋਗ ਵਿਰਾਗ ਭਗਤ ਵਿਗਿਆਨ।
ਯੋਗ ਭਗਤੀ ਗਿਆਨ ਤੇ ਵਿਗਿਆਨ ਤੇ ਵਿਰਾਗ ਦੀ ਜੋ ਅਵਸਥਾ ਹੈ
ਪੂਰਨ ਹੋਏ ਜਿਸ ਕੀ ਆਨ।
ਕਹਿੰਦੇ ਉਹ ਸਭ ਕੁਝ ਪੂਰਨ ਹੋ ਗਿਆ। ਭਾਈ ਪਾਰੋ ਜੀ ਦਾ ਯੋਗ ਗਿਆਨ ਵਿਗਿਆਨ ਤੇ ਵੈਰਾਗ ਸਭ ਪੂਰਨ ਹੋ ਗਿਆ ਜਦੋਂ ਸਤਿਗੁਰੂ ਜੀ ਨੇ ਪਰਮਹੰਸ ਕਿਹਾ
ਨਿਧ ਸਿਧ ਰਿਧ ਗੁਰ ਤੇ ਪਾਈ।
ਹੁਣ ਜਦੋਂ ਐਸ ਅਵਸਥਾ ਚ ਕੋਈ ਟਿਕ ਜਾਏ ਤੇ ਸੁੱਤੇ ਸਿੱਧ ਦੀ ਸਾਰੀਆਂ ਬਰਕਤਾਂ ਗੁਰੂ ਵਾਲੀਆਂ ਮਿਲ ਜਾਂਦੀਆਂ ਰਿਧੀਆਂ ਸਿੱਧੀਆਂ। ਭਾਈ ਪਾਰੋ ਜੀ ਨੂੰ ਇਹ ਅਜਮਤਾਂ ਰਿਧੀਆਂ ਸਿੱਧੀਆਂ ਸਭ ਫੋਰ ਆਈਆਂ, ਸਾਰੀਆਂ ਆ ਕੇ ਚਰਨਾਂ ਚ ਹਾਜ਼ਰ ਹੋ ਗਈਆਂ।
ਆਵਤ ਹੀ ਸਤਿਗੁਰ ਸ਼ਰਨਾਈ।
ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਿਆਂ ਹੀ ਜਦੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ
ਕੁਲ ਆਚਾਰ ਕਰਤ ਵਿਵਹਾਰ,
ਜਿਹੜੇ ਆਪਣੀ ਕੁਲ ਦੇ ਆਚਾਰ ਸਨ ਜਾਂ ਕੁਲ ਦੇ ਵਿਵਹਾਰ ਸਨ,
ਔਰ ਮੈਂ ਗੁਰ ਚਰਨਨ ਕੋ ਤਾਰ,
ਉਹ ਸਭ ਛੁੱਟ ਗਏ, ਬਸ ਹੁਣ ਗੁਰੂ ਸਾਹਿਬ ਦੇ ਚਰਨਾਂ ਨੂੰ ਹਿਰਦੇ ਚ ਵਸਾ ਲਿਆ। ਗੁਰੂ ਪਾਤਸ਼ਾਹ ਦੇ ਪਾਵਨ ਚਰਨ ਉਹ ਭਾਈ ਪਾਰੋ ਜੀ ਦੇ ਹਿਰਦੇ ਚ ਵਸ ਗਏ।
ਯੋਗ ਭੋਗ ਦੋਨੋਂ ਕੋ ਪਾਏ,
ਯੋਗ ਵੀ ਮਿਲ ਗਿਆ ਤੇ ਭੋਗ ਵੀ ਪ੍ਰਾਪਤ ਹੋ ਗਿਆ। ਯੋਗ ਤੇ ਭੋਗ ਇਹ ਦੋਵੇਂ ਹੀ ਦਾਨ ਗੁਰੂ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਹੋ ਗਏ।
ਰਹੀ ਅਲੀਪ ਕਮਲ ਜਲ ਪਾਏ,
ਜਿਵੇਂ ਕਮਲ ਦਾ ਫੁੱਲ ਪਾਣੀ ਚ ਨਿਰਲੇਪ ਹੁੰਦਾ ਹੈ, ਇਉਂ ਪਾਣੀ ਦੇ ਫੁੱਲ ਚ ਕਮਲ ਦੇ ਫੁੱਲ ਵਾਂਗੂ ਅਲੇਪ ਅਵਸਥਾ ਨੂੰ ਪ੍ਰਾਪਤ ਹੋ ਗਏ।
ਦੋਏ ਦਿਨ ਘਰ ਉਨ ਸਤਿਗੁਰ ਪਾਸ,
ਦੋ ਦਿਨ ਸਤਿਗੁਰੂ ਜੀ ਦੇ ਪਾਸ ਰਹਿੰਦੇ ਫਿਰ ਘਰ ਚਲੇ ਜਾਂਦੇ। ਘਰ ਜਾ ਕੇ ਇੱਕ ਦੋ ਦਿਨ ਰਹਿੰਦੇ ਮਨ ਨਾ ਲੱਗਦਾ, ਫਿਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਜਾਂਦੇ। ਡੱਲੇ ਤੋਂ ਗੋਇੰਦਵਾਲ ਸਾਹਿਬ ਤੱਕ ਪੈਂਡਾ ਤਹਿ ਕਰਕੇ ਆਉਂਦੇ।
ਆਵੇ ਰਹੇ ਦਰਸ ਕੀ ਪਿਆਸ,
ਜਦੋਂ ਕਿਤੇ ਪਿੰਡ ਚ ਆ ਵੀ ਜਾਂਦੇ ਡੱਲੇ, ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਬਣੀ ਰਹਿਣੀ। ਭਾਈ ਪਾਰੋ ਜੀ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਬਣੀ ਰਹਿਣੀ, ਖਿੱਚ ਬਣੀ ਰਹਿਣੀ। ਜਦੋਂ ਘਰ ਆਉਣਾ, ਮਨ ਉਤਾਵਲਾ ਹੋਣਾ ਵੀ ਚੱਲ ਉਹ ਭਾਈ ਪਾਰੋ ਚੱਲ ਕੇ ਗੁਰੂ ਕੇ ਦਰਸ਼ਨ ਕਰੀਏ, ਏਦਾਂ ਆਪਣੇ ਆਪ ਨੂੰ ਸੰਬੋਧਨ ਕਰਕੇ ਫਿਰ ਗੁਰੂ ਚਰਨਾਂ ਚ ਲੈ ਆਉਣਾ। ਇੱਕ ਦੋ ਦਿਨ ਗੁਰੂ ਚਰਨਾਂ ਚ ਰਹਿਣਾ, ਫਿਰ ਨਗਰ ਵਿੱਚ ਆਪਣੇ ਘਰ ਆਉਣਾ। ਏਦਾਂ ਆਉਣਾ ਜਾਣਾ ਭਾਈ ਪਾਰੋ ਜੀ ਦਾ ਲੱਗਾ ਰਹਿੰਦਾ ਹੈ।
ਇੱਕ ਦਿਨ ਚੜਿਓ ਤੁਰੰਗਨ ਆਵੇ,
ਭਾਈ ਪਾਰੋ ਜੀ ਇੱਕ ਦਿਨ ਆਪਣੀ ਘੋੜੀ ਤੇ ਸਵਾਰ ਹੋ ਕੇ ਆ ਰਹੇ ਸਨ।
ਨੈ ਅਵਨੀ ਪਰ ਪਾਏ ਟਿਕਾਵੇ,
ਕਹਿੰਦੇ ਘੋੜੀ ਇੰਨੀ ਤੇਜ਼ੀ ਨਾਲ ਤੁਰੀ ਜਾਂਦੀ ਹੈ ਵੀ ਉਹਦੇ ਪੈਰ ਜ਼ਮੀਨ ਤੇ ਲੱਗਦੇ ਨਹੀਂ ਦਿਸਦੇ, ਕਿਉਂਕਿ ਇੰਨੀ ਤਾਂਘ ਹੁੰਦੀ। ਜਿਵੇਂ ਪਾਤਸ਼ਾਹ ਦੇ ਬਚਨ, ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ, ਵੀ ਉੱਡ ਕੇ ਮਿਲਾਂ ਜਾ ਕੇ ਗੁਰੂ ਨੂੰ। ਜੇ ਕਿਤੇ ਖੰਭ ਮਿਲਦੇ ਹੋਣ ਬਾਜ਼ਾਰ ਚ ਤੇ ਉਹ ਵਿਕਦੇ ਹੋਣ ਤੇ ਮੈਂ ਮੁੱਲ ਖਰੀਦ ਲਵਾਂ, ਤਨ ਤੇ ਜੜਾਂ ਤੇ ਉੱਡ ਕੇ ਗੁਰੂ ਨੂੰ ਜਾ ਕੇ ਮਿਲਾਂ। ਏਦਾਂ ਭਾਈ ਪਾਰੋ ਜੀ ਦੇ ਅੰਦਰ ਇਹ ਅਵਸਥਾ ਹੁੰਦੀ। ਕਹਿੰਦੇ ਘੋੜੀ ਤੇ ਸਵਾਰ, ਘੋੜੀ ਮਾਨੋ ਉੱਡਦੀ ਜਾ ਰਹੀ ਹੈ, ਉਹਦੇ ਪੈਰ ਥੱਲੇ ਜ਼ਮੀਨ ਤੇ ਨਜ਼ਰ ਨਹੀਂ ਆਉਂਦੇ।
ਗਤ ਬਿਹੰਗ ਕੀ ਬੜਵਾ ਚਾਲੇ,
ਕਹਿੰਦੇ ਘੋੜੀ ਏਦਾਂ ਜਾ ਰਹੀ ਹੈ ਜਿਵੇਂ ਕੋਈ ਪੰਛੀ ਉੱਡਦਾ ਜਾ ਰਿਹਾ ਹੋਵੇ। ਬਿਹੰਗ ਕਹਿੰਦੇ ਆ ਪੰਛੀ ਨੂੰ, ਜਿਵੇਂ ਕੋਈ ਪੰਛੀ ਉੱਡਦਾ ਜਾ ਰਿਹਾ ਹੋਵੇ।
ਕਰਾ ਮਾਤ ਕੀ ਸਹਿਤ ਵਿਸਾਲੇ,
ਐਸੀ ਕਲਾ ਸੁਤੇ ਸਿੱਧੀ ਵਰਤ ਰਹੀ ਹੈ ਭਾਈ ਪਾਰੋ ਜੀ ਦੇ ਨਾਲ। ਸੁਤੇ ਸਿੱਧ ਸੁਭਾਵਕ ਕੀ ਐਸੀ ਕਰਾਮਾਤ, ਐਸੀ ਕਲਾ ਵਰਤ ਰਹੀ ਹੈ।
ਦਿੱਲੀ ਤੇ ਨਵਾਬ ਮਗ ਜਾਏ,
ਜਦੋਂ ਭਾਈ ਪਾਰੋ ਜੀ ਇੱਥੋਂ ਲੰਘ ਰਹੇ ਸਨ ਦਰਿਆ ਦੇ ਨੇੜਿਓਂ, ਕਹਿੰਦੇ ਇੱਕ ਦਿੱਲੀ ਦਾ ਨਵਾਬ ਸੀ, ਉਹਦੀ ਨਿਗਾਹ ਪੈ ਗਈ ਭਾਈ ਪਾਰੋ ਜੀ ਉੱਤੇ।
ਗੱਜ ਪਰ ਹੁਤੋ ਚਮੂ ਸਮੁਦਾਏ,
ਉਹ ਹਾਥੀ ਤੇ ਸਵਾਰ ਹੋ ਕੇ ਆ ਰਿਹਾ ਸੀ, ਉਹਦੀਆਂ ਫੌਜਾਂ ਤੇ ਲਸ਼ਕਰ ਉਸ ਨਵਾਬ ਦੇ ਨਾਲ ਸਨ।
ਅਵਲੋਕਿਓ ਤਿੰਨ ਭਾਈ ਪਾਰੋ,
ਉਹਨੇ ਭਾਈ ਪਾਰੋ ਜੀ ਦੀ ਸਵਾਰੀ ਵੇਖੀ ਵੀ ਘੋੜੀ ਤੇ ਸਵਾਰ ਵੀ, ਘੋੜੀ ਉੱਡਦੀ ਜਾ ਰਹੀ, ਜ਼ਮੀਨ ਤੇ ਉਹਦੇ ਪੈਰ ਨਹੀਂ ਪੇ ਲੱਗਦੇ। ਭਾਈ ਪਾਰੋ ਜੀ ਨੂੰ ਜਦੋਂ ਉਹਨੇ ਜਾਂਦਿਆਂ ਵੇਖਿਆ,
ਮਹਾ ਅਚਰਜ ਹਿਰਦੈ ਮੈਂ ਤਾਰੋ,
ਬੜਾ ਹੈਰਾਨ ਹੋਇਆ ਵੀ ਇਹ ਕਿਸ ਤਰ੍ਹਾਂ ਏਦਾਂ ਜਾਪਦਾ ਵੀ ਘੋੜੀ ਜਿਵੇਂ ਹਵਾ ਵਿੱਚ ਉੱਡਦੀ ਜਾ ਰਹੀ ਹੈ ਪੰਛੀ ਵਾਂਗੂ। ਇਹ ਕੈਸੀ ਗਤ ਦਾ ਕੋਈ ਮਹਾਂਪੁਰਸ਼ ਹੈ, ਕੋਈ ਪੀਰ ਹੈ, ਕੋਈ ਮਹਾਤਮਾ ਹੈ, ਕੋਈ ਵਲੀ ਹੈ, ਇਹ ਕੌਣ ਹੈ?
ਸ਼ੀਗਰ ਜਾਏ ਪਾਖਰੋ ਅਗਾਊ,
ਪਿੱਛੋਂ ਆਉਂਦਾ ਵੇਖਦਾ ਸੀ, ਜਾ ਕੇ ਅੱਗੇ ਹੋ ਕੇ ਖਲੋ ਗਿਆ ਹਾਥੀ ਦੇ ਨਾਲ ਹੀ। ਅੱਗੇ ਆ ਕੇ ਭਾਈ ਪਾਰੋ ਜੀ ਦਾ ਇਹਨੇ ਰਸਤਾ ਰੋਕਿਆ।
ਦਰਸ਼ਨ ਕੋ ਤਰ ਕੇ ਚਿਤ ਚਾਓ,
ਮਨ ਵਿੱਚ ਦਰਸ਼ਨਾਂ ਦਾ ਚਾਅ ਧਾਰ ਕੇ ਵੀ ਇਸ ਵਲੀ ਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਨੇ, ਕੋਈ ਕਰਾਮਾਤੀ ਅਜਮਤੀ ਪੁਰਸ਼ ਜਾਪਦਾ। ਤੋ ਉਸ ਵਕਤ ਉਹ ਨਵਾਬ ਅੱਗੇ ਆਇਆ।
ਤਜ ਗਜ ਕੋ ਪਾਇਨ ਪਰ ਪਰਿਓ,
ਹਾਥੀ ਤੋਂ ਥੱਲੇ ਲੈ ਕੇ ਆਇਆ, ਆ ਕੇ ਭਾਈ ਪਾਰੋ ਜੀ ਦੇ ਸਨਮੁਖ ਖਲੋ ਗਿਆ ਘੋੜੀ ਦੇ। ਭਾਈ ਸਾਹਿਬ ਘੋੜੀ ਰੋਕੀ, ਇਹਨੇ ਆ ਕੇ ਭਾਈ ਸਾਹਿਬ ਦੇ ਚਰਨ ਫੜੇ, ਚਰਨਾਂ ਤੇ ਬੜੇ ਅਦਬ ਨਾਲ ਭਾਈ ਪਾਰੋ ਜੀ ਨੂੰ ਨਮਸਕਾਰ ਕੀਤੀ।
ਪਾਰੋ ਕਿਰਪਾ ਦ੍ਰਿਸ਼ਟ ਨਿਹਰਿਓ।
ਭਾਈ ਪਾਰੋ ਜੀ ਨੇ ਇਸ ਨਵਾਬ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ।
ਅਧਿਕ ਹਿਰਦੈ ਤੈ ਪ੍ਰੇਮ ਪ੍ਰਕਾਸ਼ਾ।
ਕਹਿੰਦੇ ਜਦੋਂ ਵੇਖਿਆ ਉਸ ਨਵਾਬ ਦੇ ਹਿਰਦੇ ਵਿੱਚ ਇਕਦਮ ਪ੍ਰੇਮ ਦੀ ਚਿਣਗ ਲੱਗ ਗਈ। ਅੰਮ੍ਰਿਤ ਰੂਪੀ ਦ੍ਰਿਸ਼ਟੀ ਹੁੰਦੀ ਮਹਾਂਪੁਰਸ਼ਾਂ ਦੀ। ਭਾਈ ਪਾਰੋ ਜੀ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਜਾ ਰਹੇ ਸਨ ਗੁਰੂ ਦਰਸ਼ਨਾਂ। ਜਦੋਂ ਇਹਨੇ ਰਸਤਾ ਰੋਕ ਕੇ ਚਰਨ ਫੜੇ, ਭਾਈ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ ਇਹਦੇ ਤੇ, ਇਕਦਮ ਇਹਦੇ ਅੰਦਰ ਪਰਮ ਪ੍ਰੇਮ ਪ੍ਰਕਾਸ਼ਿਆ।
ਮਨ ਤੇ ਪਯੋ ਵਿਕਾਰ ਬਿਨਾਸ਼ਾ।
ਜਿੰਨੇ ਮਨ ਦੇ ਵਿਕਾਰ ਸਨ ਸਭ ਸ਼ਾਂਤ ਹੋ ਗਏ, ਵਿਕਾਰ ਸ਼ਾਂਤ ਹੋ ਗਏ, ਮਨ ਨੂੰ ਟਿਕਾ ਤੇ ਸ਼ਾਂਤੀ ਮਿਲ ਗਈ।
ਹੱਥ ਜੋੜ ਕੇ ਤਾਹੀਂ ਉਚਾਰਾ।
ਇਹ ਨਵਾਬ ਹੱਥ ਜੋੜ ਕੇ ਭਾਈ ਪਾਰੋ ਜੀ ਨੂੰ ਕਹਿਣ ਲੱਗਾ,
ਆਹੋ ਵਲੀ ਕਿਆ ਨਾਮ ਤੁਮਾਰਾ।
ਕਹਿਣ ਲੱਗਾ, ਹੇ ਵਲੀ ਪੁਰਖ ਦੱਸੋ ਤੁਹਾਡਾ ਨਾਮ ਕੀ ਹੈ। ਉਹ ਨਵਾਬ ਪੁੱਛਦਾ ਭਾਈ ਪਾਰੋ ਨੂੰ। ਰਸਤੇ ਚ ਦਰਿਆ ਦੇ ਕਿਨਾਰੇ ਤੇ ਮੁਲਾਕਾਤ ਹੋ ਰਹੀ ਹੈ। ਕਹਿੰਦਾ, ਮਹਾਰਾਜ ਆਪ ਜੀ ਦਾ ਕੀ ਨਾਮ ਹੈ?
ਕਿਤ ਕੋ ਜਾਤ ਕਹਾਂ ਤੇ ਆਏ।
ਆਪ ਜੀ ਕਿੱਧਰ ਜਾ ਰਹੇ ਹੋ ਔਰ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ?
ਖਾਦਮ ਕੀਜੇ ਬੜਾ ਖੁਦਾਏ।
ਔਰ ਇਉਂ ਜਾਪਦਾ ਹੈ, ਤੁਸੀਂ ਆਪ ਖੁਦਾ ਦਾ ਰੂਪ ਹੋ, ਖੁਦਾ ਦੇ ਦਾਸ ਹੋ, ਮੈਨੂੰ ਆਪਣਾ ਦਾਸ ਬਣਾਓ, ਮੈਨੂੰ ਵੀ ਆਪਣਾ ਸੇਵਕ ਬਣਾ ਲਵੋ।
ਪਾਰੋ ਨਾਮ ਹਮਾਰੋ ਆਹੇ।
ਭਾਈ ਪਾਰੋ ਜੀ ਨੇ ਦੱਸਿਆ, ਆਖਿਆ, ਨਵਾਬ ਜੀ ਮੇਰਾ ਨਾਮ ਭਾਈ ਪਾਰੋ ਜੁਲਕਾ ਹੈ।
ਗੁਰਦਰਸ਼ਨ ਜਾਵਤ ਚਿਤ ਚਾਹੇ।
ਔਰ ਮੈਂ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਜਾ ਰਿਹਾ, ਆਪਣੇ ਗੁਰਦੇਵ ਦੇ ਦਰਸ਼ਨਾਂ ਦੀ ਚਾਹਨਾ ਰੱਖ ਕੇ, ਉਹਨਾਂ ਦੇ ਦਰਸ਼ਨਾਂ ਦੀ ਤਾਂਗ ਰੱਖ ਕੇ ਉਹਨਾਂ ਦੇ ਦਰਸ਼ਨਾਂ ਨੂੰ ਜਾ ਰਿਹਾ।
ਸੁਣ ਨਵਾਬ ਮਨ ਸਿਦਕ ਉਦਾਰਾ।
ਕਹਿੰਦੇ ਭਾਈ ਪਾਰੋ ਜੀ ਦੇ ਬਚਨ ਸੁਣ ਕੇ ਨਵਾਬ ਦੇ ਮਨ ਨੂੰ ਸਿਦਕ ਆ ਗਿਆ। ਮਨ ਨੂੰ ਜਿਵੇਂ ਤਸੱਲੀ ਜੀ ਹੁੰਦੀ ਹੈ, ਸਿਦਕ ਆ ਗਿਆ, ਭਰੋਸਾ ਜਿਹਾ ਬੱਜ ਗਿਆ।
ਪੂਜਿਓ ਕੈਠਾਂ ਪੀਰ ਤੁਮਾਰਾ।
ਪੁੱਛਣ ਲੱਗਾ ਨਵਾਬ, ਭਾਈ ਪਾਰੋ ਜੀ ਕਿਰਪਾ ਕਰਕੇ ਦੱਸੋ ਵੀ ਜਿਹੜੇ ਤੁਹਾਡੇ ਪੀਰ ਨੇ ਉਹ ਕਿੱਥੇ ਰਹਿੰਦੇ ਹਨ, ਕਿਸ ਜਗ੍ਹਾ ਤੇ ਉਹਨਾਂ ਦਾ ਵਾਸਾ ਹੈ?
ਹਮਕੋ ਸੰਗ ਲਿਓ ਦਰਸਾਵੋ।
ਇਹ ਮੇਰੇ ਤੇ ਪਰਉਪਕਾਰ ਕਰੋ, ਮੇਰੇ ਤੇ ਤਰਸ ਕਰੋ ਤੇ ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਉਹਨਾਂ ਦੇ ਦਰਸ਼ਨ ਕਰ ਲਵਾਂ ਜਿਨ੍ਹਾਂ ਦੇ ਤੁਸੀਂ ਮੁਰੀਦ ਹੋ। ਜਿਸ ਦੇ ਮੁਰੀਦ ਵਿੱਚ ਏਡੀ ਬਰਕਤ ਹੈ, ਉਹਦਾ ਗੁਰੂ ਕਿੱਡਾ ਵੱਡਾ ਬਰਕਤ ਵਾਲਾ ਹੋਵੇਗਾ। ਹੇ ਭਾਈ ਪਾਰੋ, ਮੈਨੂੰ ਵੀ ਆਪਣੇ ਪੀਰ ਦੇ ਪਾਸ ਲੈ ਚੱਲ।
ਧੰਨ ਗੁਰੂ ਜਿਸ ਪੈ ਤੁਮ ਜਾਵੋ।
ਗੁਰੂ ਧੰਨ ਹੈ ਜਿਸ ਪਾਸ ਤੁਸੀਂ ਜਾ ਰਹੇ ਹੋ।
ਪਾਰੋ ਕਿਉ ਸੰਗ ਜੋ ਲਸ਼ਕਰ।
ਭਾਈ ਪਾਰੋ ਜੀ ਕਹਿਣ ਲੱਗੇ, ਨਵਾਬ ਸਾਹਿਬ ਤੁਹਾਡੇ ਨਾਲ ਤਾਂ ਤੁਹਾਡਾ ਲਾਮ ਲਸ਼ਕਰ ਤੁਰਿਆ ਫਿਰਦਾ, ਫੌਜਾਂ ਨੇ ਹਥਿਆਰਬੰਦ, ਤੁਹਾਡੇ ਨਾਲ ਤੁਹਾਡੇ ਯੋਧੇ ਨੇ।
ਅਪਰ ਵਿਭੂਤ ਸਰਬ ਕੋ ਪਰ ਹਰ।
ਬਹੁਤ ਕੁਝ ਹੈ, ਰਾਜ ਸਾਜ ਹੈ। ਭਾਈ ਸਾਹਿਬ ਨੇ ਵੀ ਪਰਖ ਕਰਨੀ ਸੀ ਵੀ ਕਈ ਵਾਰੀ ਇਹ ਅਧਿਕਾਰੀ ਵੀ ਹੈ ਕਿ ਨਹੀਂ, ਵੀ ਵਸਤੂ ਪਾਉਣੀ ਹੈ ਅੰਦਰ, ਬਿਨਾਂ ਗਾਹਕ ਤੋਂ ਗੁਣ ਵੇਚੀਏ ਤੇ ਗੁਣ ਦੀ ਬੇਕਦਰੀ ਹੁੰਦੀ ਹੈ। ਪਰਖਣਾ ਸੀ, ਪਰਖਣ ਵਾਸਤੇ ਕਹਿੰਦੇ ਨਵਾਬ ਸਾਹਿਬ ਆ ਜੋ ਕੁਝ ਵੀ ਹੈ ਸਾਰਾ ਕੁਝ ਛੱਡਣਾ ਪੈਣਾ ਜੇ ਗੁਰੂ ਪਾਤਸ਼ਾਹ ਕੋਲ ਜਾਣਾ ਹੈ, ਤਿਆਰ ਛੱਡਣ ਨੂੰ? ਇਹ ਨਵਾਬੀਆਂ ਛੱਡਣੀਆਂ ਪੈਣੀਆਂ ਨੇ, ਆ ਲਾਮ ਲਸ਼ਕਰ ਜਿੰਨਾ ਤੇਰੇ ਕੋਲ ਹੈ ਸਾਰਾ ਤਿਆਗਣਾ ਪੈਣਾ, ਜੇ ਤਿਆਗ ਸਕਦਾ ਤੇ ਚੱਲ ਮੇਰੇ ਨਾਲ, ਮੈਂ ਤੈਨੂੰ ਲੈ ਚੱਲਦਾ।
ਅਬ ਤੁਮ ਗਮਨੋ ਦਰਸ਼ਨ ਕਰੀਏ।
ਇਹ ਸਭ ਕੁਝ ਤਿਆਗ ਕੇ ਚੱਲ ਗੁਰੂ ਸਾਹਿਬ ਦੇ ਦਰਸ਼ਨ ਕਰ।
ਸਤਿਗੁਰ ਪਰਸਨ ਕੋ ਫਲ ਧਰੀਏ।
ਕਿਉਂਕਿ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬੜਾ ਵੱਡਾ ਪੁੰਨ ਹੈ, ਸਤਿਗੁਰਾਂ ਦੇ ਦਰਸ਼ਨਾਂ ਦਾ ਬੜਾ ਵੱਡਾ ਮਹਾਤਮ ਤੇ ਫਲ ਹੈ।
ਪ੍ਰੇਮ ਨਵਾਬ ਕੀਨ ਤਿਸ ਕਾਲਾ।
ਕਹਿੰਦੇ ਨਵਾਬ ਅੰਦਰ ਵਾਕਈ ਤੀਵਰ ਇੱਛਾ ਸੀ, ਕੋਈ ਪੂਰਵਲੇ ਜਨਮਾਂ ਦੇ ਭਾਗ ਸਨ ਇਹਦੇ ਚੰਗੇ ਜਾਗ ਪਏ। ਉਹ ਕਰਮ ਅੱਗੇ ਆਏ ਨੇ ਕਿ ਗੁਰੂ ਸਾਹਿਬ ਦਾ ਮੇਲਾ ਹੋਣ ਲੱਗਾ, ਭਾਈ ਪਾਰੋ ਜੀ ਦਾ ਮੇਲਾ ਹੋਇਆ। ਇਹਦੇ ਅੰਦਰ ਪਰਮ ਪ੍ਰੇਮ ਸੀ, ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਜਾਗ ਪਈ ਹੈ।
ਸੁੱਤ ਕੋ ਸੌਂਪ ਸਮਾਜ ਵਿਸਾਲਾ,
ਇੰਨਾ ਕੁਝ ਸੀ। ਇਹਦਾ ਪੁੱਤਰ ਸੀ ਨਾਲ ਨਵਾਬ ਦਾ, ਉਹਨੂੰ ਕਹਿੰਦਾ ਬੇਟਾ ਆਹ ਸਾਰੀਆਂ ਜ਼ਿੰਮੇਵਾਰੀਆਂ ਹੁਣ ਤੇਰੀਆਂ, ਤੂੰ ਸਾਂਭ। ਮੇਰੀ ਨਾ ਹੁਣ ਆਸ ਕਰੀ ਕਿ ਮੈਂ ਵਾਪਸ ਆਵਾਂ ਕਿ ਨਾ ਆਵਾਂ, ਮੈਂ ਆਪਣੇ ਸਾਹਿਬ ਦੇ ਚਰਨਾਂ ਵਿੱਚ ਚੱਲਿਆ ਹਾਂ ਮੁਰੀਦ ਬਣਨ। ਮੁਰੀਦ ਉਹ ਹੁੰਦਾ ਜਿਹੜਾ ਮੁਰਦਾ ਹੋ ਜਾਏ, ਮੈਂ ਜਾ ਰਿਹਾ, ਇਹ ਸਭ ਕੁਝ ਹੁਣ ਤੂੰ ਸਾਂਭ ਲੈ।
ਖਿਜਮਤ ਪਾਤਸ਼ਾਹ ਕੀ ਕਰੋ,
ਤੂੰ ਜਾ ਕੇ ਬਾਦਸ਼ਾਹ ਦੀ ਖਿਜਮਤ ਕਰੀ, ਹੁਣ ਜਿਹੜੀ ਮੇਰੀ ਡਿਊਟੀ ਜ਼ਿੰਮੇਵਾਰੀ ਆ ਉਹ ਤੂੰ ਜਾ ਕੇ ਨਿਭਾਵੀ।
ਅਮਰੋ ਖਿਆਲ ਨਹੀਂ ਉਰ ਧਰੋ,
ਮੇਰਾ ਹੁਣ ਖਿਆਲ ਨਾ ਧਰੀ ਮਨ ਵਿੱਚ, ਮੇਰੇ ਤੇ ਆਸ ਵੀ ਨਾ ਰੱਖੀ ਵੀ ਮੈਂ ਵਾਪਸ ਆਵਾਂਗਾ। ਪੀਰਾਂ ਕੋਲ ਚੱਲਿਆ, ਖਬਰੇ ਉੱਥੇ ਕੀ ਖੇਡ ਵਰਤੇ, ਕਿੰਨਾ ਸਮਾਂ ਲੱਗ ਜਾਏ, ਇਸ ਕਰਕੇ ਮੇਰੀ ਆਸ ਉਮੀਦ ਨਾ ਹੁਣ ਰੱਖੀ।
ਸੁੱਤ ਕੋ ਸਭ ਵਿਦ ਤਿੰਨ ਸਮਝਾਇਓ,
ਆਪਣੇ ਪੁੱਤਰ ਨੂੰ ਸਰਵ ਪ੍ਰਕਾਰ ਨਾਲ ਸਭ ਕੁਝ ਸਮਝਾ ਦਿੱਤਾ।
ਪਾਰੋ ਸੰਗ ਆਪ ਚੱਲ ਆਇਓ,
ਨਵਾਬ ਭਾਈ ਪਾਰੋ ਜੀ ਜੁਲਕਾ ਦੇ ਨਾਲ ਚੱਲ ਪਿਆ, ਕਹਿੰਦਾ ਮਹਾਰਾਜ ਚਲੋ ਲੈ ਚੱਲੋ ਪਿਰਾਨ ਪੀਰ ਸਤਿਗੁਰਾਂ ਦੇ ਪਾਸ, ਉਹਨਾਂ ਦੇ ਚਰਨਾਂ ਚ ਲੈ ਚੱਲੋ। ਏਦਾਂ ਕਹਿ ਕੇ ਨਾਲ ਨਾਲ ਚੱਲ ਪਿਆ।
ਸਤਿਗੁਰ ਕੋ ਬੰਧਨ ਕਰ ਬੈਸੇ,
ਗੁਰੂ ਸਾਹਿਬ ਦੇ ਚਰਨਾਂ ਚ ਗੋਇੰਦਵਾਲ ਸਾਹਿਬ ਪਹੁੰਚੇ, ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਗੁਰੂ ਚਰਨਾਂ ਚ ਸਜ ਗਏ।
ਭਾਈ ਪ੍ਰਸੰਨ ਦੇਖ ਕਰ ਤੈਸੇ,
ਭਾਈ ਪਾਰੋ ਜੀ ਨੂੰ ਵੇਖਿਆ ਨਾਲ ਨਵਾਬ ਆਇਆ, ਵੇਖ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ।
ਪਾਰੋ ਤਨ ਤਨ ਉਪਕਾਰੀ, ਕਰੋ ਆਪ ਅਪਰਨ ਦੇ ਤਾਰੀ।
ਪਾਤਸ਼ਾਹ ਕਹਿਣ ਲੱਗੇ ਭਾਈ ਪਾਰੋ ਜੀ ਤੁਸੀਂ ਧਨ ਹੋ ਪਰ ਉਪਕਾਰੀ ਹੋ, ਆਪ ਤਰੋਗੇ ਤੇ ਹੋਰਾਂ ਨੂੰ ਵੀ ਤਾਰੋਗੇ। ਜਿਹੜੇ ਗੁਰਸਿੱਖ ਆਪ ਜੁੜੇ ਤੇ ਦੂਜਿਆਂ ਨੂੰ ਜੋੜਦੇ ਨੇ, ਉਹ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਚ ਧਨ ਹੋ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਧਨ ਹੋ ਭਾਈ ਪਾਰੋ ਜੀ ਤੁਸੀਂ ਪਰਉਪਕਾਰੀ ਹੋ, ਆਪ ਤਰੇ ਹੋ ਅਪਰਨ ਕੋ ਤਾਰੀ, ਹੋਰਾਂ ਨੂੰ ਵੀ ਤਾਰਨੇ ਯੋਗ ਹੋ।
ਬੋਲਨ ਮਿਲਨ ਸੰਤ ਸੋਨੀ ਕਾ,
ਪੁਰਸ਼ਾਂ ਸੰਤਾਂ ਨਾਲ ਬੋਲਣਾ, ਉਹਨਾਂ ਨਾਲ ਮਿਲਣਾ ਬੜਾ ਭਲਾ ਹੁੰਦਾ ਹੈ।
ਤਾਤਕਾਲ ਕਟ ਸੰਕਟ ਜੀ ਕਾ,
ਕਿਸੇ ਮਹਾਂਪੁਰਸ਼ ਸਾਧੂ ਨਾਲ ਬਲੀ ਪੁਰਖ ਨਾਲ ਮਿਲ ਕੇ ਗੱਲਬਾਤ ਕਰੀਏ ਮਿਲ ਕੇ, ਉਹ ਤਤਕਾਲ ਹਿਰਦੇ ਦੇ ਸੰਕਟ ਨੂੰ ਨਿਵਾਰ ਦਿੰਦੇ ਹਨ, ਤਤਕਾਲ ਹਿਰਦੇ ਦੇ ਦੁੱਖ ਦੀ ਪੀੜਾ ਨੂੰ ਨਿਵਾਰ ਦਿੰਦੇ ਹਨ।
ਪਾਰੋ ਨੇ ਸਭ ਕੇ ਉਹ ਪ੍ਰਸੰਗ,
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਸੁਣ ਕੇ ਭਾਈ ਪਾਰੋ ਜੀ ਪਰਮਹੰਸ ਬੋਲੇ, ਕਹਿਣ ਲੱਗੇ
ਜਿਸ ਪ੍ਰਕਾਰ ਆਨਿਓ ਸੋ ਸੰਗ,
ਜਿਵੇਂ ਉਸ ਨਵਾਬ ਨੂੰ ਨਾਲ ਲਿਆਏ ਉਹ ਸਾਰਾ ਪ੍ਰਸੰਗ ਦੱਸਿਆ ਵੀ ਕਿਵੇਂ ਰਾਹ ਚ ਮਿਲੇ, ਕੀ ਗੱਲਬਾਤ ਹੋਈ, ਉਹ ਸਾਰੀ ਵਾਰਤਾ ਗੁਰੂ ਪਾਤਸ਼ਾਹ ਨੂੰ ਭਾਈ ਪਾਰੋ ਜੀ ਨੇ ਦੱਸੀ।
ਸੁਣ ਸ਼੍ਰੀ ਅੰਮ੍ਰਿਤ ਕਰੀ ਤਬ ਕਰੁਣਾ,
ਸੁਣ ਕੇ ਭਾਈ ਪਾਰੋ ਜੀ ਦੇ ਪਾਸੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਨਵਾਬ ਤੇ ਆਪਣੀ ਕਰੁਣਾ ਕੀਤੀ।
ਹਰੇ ਉਹ ਤਿਸੀ ਕੋ ਜਨਮ ਅਰ ਮਰਨਾ,
ਇਹੋ ਜੀ ਕਰੁਣਾ ਕੀਤੀ ਕਿ ਉਸ ਨਵਾਬ ਦੇ ਜਨਮ ਤੇ ਮਰਨ ਦੀ ਪੀੜਾ ਸਤਿਗੁਰਾਂ ਨੇ ਨਿਵਾਰ ਦਿੱਤੀ, ਜਨਮ ਮਰਨ ਦਾ ਦੁੱਖ ਕੱਟ ਦਿੱਤਾ। ਬਚਨ ਕੀਤਾ ਖਾਨ ਤੇਰਾ ਜਨਮ ਮਰਨ ਕੱਟਿਆ ਗਿਆ ਹੈ, ਤੂੰ ਜਨਮ ਮਰਨ ਤੋਂ ਮੁਕਤ ਹੈ।
ਸਤਿਗੁਰ ਕੀ ਉਰ ਪ੍ਰੀਤ ਪਰੀ ਹੈ,
ਕਹਿੰਦੇ ਹਿਰਦੇ ਵਿੱਚ ਉਸ ਨਵਾਬ ਦੇ ਇਕਦਮ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਉਪਜਾਈ।
ਮਨ ਵਿਕਾਰ ਕੀ ਪੀਰ ਹਰੀ ਹੈ,
ਜਿਹੜੀ ਪ੍ਰੀਤ ਗੁਰੂ ਸਾਹਿਬ ਦੇ ਹਿਰਦੇ ਚ ਜਾਗੀ ਉਹਦੇ ਨਾਲ ਮਨ ਚੋਂ ਜਿਤਨੀ ਵਿਕਾਰਾਂ ਦੀ ਪ੍ਰੀਤ ਸੀ ਉਹ ਛੁੱਟ ਗਈ। ਛੁਟਕੀ ਰੇ ਮਨ ਛੁਟਕੀ ਰੇ, ਮਨ ਦੀਆਂ ਸਾਰੀਆਂ ਉਲਝਣਾਂ ਦੂਰ ਹੋ ਗਈਆਂ।
ਭਇਓ ਨਿਹਾਲ ਨਵਾਬ ਕਨੇਰਾ,
ਨਵਾਬ ਉਸੇ ਵੇਲੇ ਹੀ ਨਿਹਾਲ ਹੋ ਗਿਆ, ਸਤਿਗੁਰਾਂ ਦੀ ਕਰੁਣਾ ਪ੍ਰਾਪਤ ਕਰਕੇ, ਸਤਿਗੁਰਾਂ ਦਾ ਤਰਸ ਪ੍ਰਾਪਤ ਕਰਕੇ। ਤਾਤਕਾਲ ਹੀ ਉਸੇ ਵਕਤ ਹੀ ਉਹ ਨਵਾਬ ਨਿਹਾਲ ਹੋ ਗਿਆ, ਜਿਵੇਂ ਸਾਹਿਬ ਜੀ ਦੇ ਬਚਨ ਨੇ ਭਈ ਗਲਤਾਨ ਹਾਲ ਨਿਹਾਲ ਨਿਹਾਲ ਨਿਹਾਲ। ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਨਾਲ ਇਹ ਖਾਨ ਉਸੇ ਵੇਲੇ ਨਿਹਾਲ ਹੋ ਗਿਆ।
ਇਤਕ ਦਿਨ ਗੁਰ ਨਿਕਟ ਬਸੇਰਾ,
ਕੁਝ ਦਿਨ ਸਤਿਗੁਰਾਂ ਦੇ ਕੋਲ ਹੀ ਨਵਾਬ ਨੇ ਬਸੇਰਾ ਰੱਖਿਆ। ਕਈ ਦਿਨ ਗੁਰੂ ਸਾਹਿਬ ਦੇ ਚਰਨਾਂ ਚ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਪਰਸਦਾ ਰਿਹਾ, ਸੇਵਾ ਟਹਿਲ ਵਿਚ ਤਤਪਰ ਰਿਹਾ।
ਸੰਤ ਸੰਗ ਸਮ ਪਾਰਸ ਛੋਹਿਓ,
ਖਾਲਸਾ ਜੀ ਮਹਾਂਪੁਰਸ਼ ਮਹਾਤਮਾ ਸੰਤ ਪਾਰਸ ਵਾਂਗੂ ਹੁੰਦੇ। ਪਾਰਸ ਜਿਸ ਧਾਤ ਨੂੰ ਛੂੰਹਦਾ ਉਹਨੂੰ ਸੋਨਾ ਬਣਾ ਦਿੰਦਾ ਹੈ। ਇਹ ਖਾਨ ਇਹ ਨਵਾਬ ਰਾਹ ਵਿਚ ਭਾਈ ਪਾਰੋ ਜੀ ਨੂੰ ਮਿਲਿਆ, ਭਾਈ ਪਾਰੋ ਦਾ ਸੰਗ ਪ੍ਰਾਪਤ ਕਰਕੇ ਗੁਰੂ ਕਾ ਸੇਵਕ ਹੋ ਗਿਆ। ਇਸ ਪ੍ਰਕਾਰ ਇਹ ਹੰਸ ਸੰਤ ਔਰ ਪਾਰਸ ਵਿਚ ਮਹਾਂਪੁਰਸ਼ ਤਾਂ ਇਹ ਵੀ ਕਹਿੰਦੇ, ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਣ, ਵਹਿ ਪਾਰਸ ਕੰਚਨ ਕਰੇ ਵਹਿ ਕਰਹਿ ਆਪ ਸਮਾਨ। ਪਾਰਸ ਵਿਚ ਔਰ ਸੰਤ ਵਿਚ ਬੜਾ ਫਰਕ ਹੈ। ਕਹਿ ਤਾਂ ਦਿੰਦੇ ਆ ਵੀ ਪਾਰਸ ਵਰਗੇ ਨੇ ਸੰਤ, ਪਰ ਉਹ ਕਹਿੰਦਾ ਸੰਤ ਪਾਰਸ ਤੋਂ ਵੀ ਉੱਤਮ ਨੇ, ਕਿਉਂਕਿ ਪਾਰਸ ਕੱਲਾ ਸੋਨਾ ਬਣਾ ਸਕਦਾ, ਪਾਰਸ ਪਾਰਸ ਨਹੀਂ ਬਣਾ ਸਕਦਾ ਕਿਸੇ ਨੂੰ, ਪਰ ਮਹਾਂਪੁਰਸ਼ ਮਹਾਤਮਾ ਤਾਂ ਆਪਣੇ ਵਰਗਾ ਹੀ ਕਰ ਲੈਂਦੇ ਆ ਜਿਹਨੂੰ ਆਪਣੀ ਸੰਗਤ ਬਖਸ਼ ਦੇ।
ਸਤ ਸ੍ਰੀ ਅਕਾਲ।
ਕਹਿੰਦੇ ਇਸ ਪ੍ਰਕਾਰ ਇਹ ਜਿਹੜਾ ਨਵਾਬ ਸੀ ਇਹ ਗੁਰੂ ਕੇ ਸਿੱਖ ਭਾਈ ਪਾਰੋ ਜੀ ਦੀ ਸੰਗਤ ਕਰਕੇ ਇਹ ਵੀ ਮਨੂਰ ਤੋਂ ਕੰਚਨ ਹੋ ਗਿਆ।
ਉਤੋ ਮਨੂਰ ਸੁਕੰਚਨ ਪਈਓ।
ਕਹਿੰਦੇ ਮਨੂਰ ਸੀ, ਮਨੂਰ ਦਾ ਮਤਲਬ ਹੁੰਦਾ ਗਲੇ ਸੜੇ ਲੋਹੇ ਤੋਂ। ਪਾਰਸ ਨੂੰ ਮਿਲ ਕੇ ਜਿਵੇਂ ਸੋਨਾ ਹੋ ਜਾਂਦਾ, ਏਦਾਂ ਮਨੂਰ ਤੋਂ ਸੋਨਾ ਹੋ ਗਏ।
ਪਰਮ ਆਨੰਦ ਪਾਈ ਕਰ ਭਲੋ।
ਪਰਮ ਆਨੰਦ ਨੂੰ ਪ੍ਰਾਪਤ ਹੋਏ ਤੇ ਭਲਾ ਹੋ ਗਿਆ।
ਵਿਦਾ ਹੋਈ ਪਾਰੋ ਸੰਗ ਚਲੋ।
ਔਰ ਭਾਈ ਪਾਰੋ ਜੀ ਨਾਲ ਹੀ ਚੱਲ ਪਿਆ। ਕਹਿੰਦੇ ਇਸ ਗੁਰਸਿੱਖ ਦਾ ਪੱਲਾ ਕਿਵੇਂ ਛੱਡਾਂ ਜਿਹਨੇ ਗੁਰੂ ਨਾਲ ਮੇਲਿਆ, ਜਿਹਨੇ ਗੁਰੂ ਨਾਲ ਹਰੀ ਨਾਲ ਜੋੜਿਆ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਬੀਜਾ ਪ੍ਰਾਣ ਅਕੋਰ। ਇਹਦੇ ਅੱਗੇ ਹੁਣ ਆਪਣੇ ਸਾਰੇ ਪ੍ਰਾਣ ਹੀ ਭੇਟ ਕਰਦੇ ਆ। ਭਾਈ ਪਾਰੋ ਜੀ ਦੇ ਨਾਲ ਹੀ ਵਿਦਾ ਹੋ ਕੇ ਗਿਆ।
ਡੱਲੇ ਗ੍ਰਾਮ ਨਾਮ ਇੱਕ ਲਾਲੂ।
ਖਾਲਸਾ ਜੀ, ਡੱਲੇ ਪਿੰਡ ਚ ਇੱਕ ਹੋਰ ਗੁਰੂ ਕਾ ਸਿੱਖ ਹੈ, ਇਹਦਾ ਨਾਮ ਹੈ ਭਾਈ ਲਾਲੂ। ਲਾਲੋ ਵੀ ਕਹਿ ਦਿੰਦੇ ਪਰ ਭਾਈ ਲਾਲੂ ਕਰਕੇ ਨਾਮ ਪ੍ਰਸਿੱਧ ਹੈ।
ਪ੍ਰੇਮੀ ਪਾਰੋ ਸੰਗ ਬਿਸਾਲੂ।
ਭਾਈ ਲਾਲੂ ਵੀ ਭਾਈ ਪਾਰੋ ਜੀ ਦਾ ਪ੍ਰੇਮੀ ਸੀ, ਉਹਨਾਂ ਦੀ ਸੰਗਤ ਕਰਕੇ ਭਾਈ ਲਾਲੂ ਵੀ ਗੁਰੂ ਘਰ ਦਾ ਸੇਵਕ ਹੋ ਗਿਆ। ਵੇਖੋ ਭਾਈ ਪਾਰੋ ਦੀ ਸੰਗਤ ਕਰਕੇ 72 ਬ੍ਰਹਮ ਗਿਆਨੀ ਹੋ ਗਏ ਨਗਰ ਵਿੱਚ, ਆਪਣੇ ਵਰਗੀ ਅਵਸਥਾ ਵਾਲੇ ਬਣਾ ਲਏ। ਭਾਈ ਪਾਰੋ ਜੀ ਦੀ ਸੰਗਤ ਭਾਈ ਲਾਲੂ ਜੀ ਕਰਦੇ।
ਸਤਿਗੁਰ ਜਾਪ ਜਪੇ ਦਿਨ ਰੈਨ।
ਦਿਨ ਰਾਤ ਅੱਠੇ ਪਹਿਰ ਸਤਿਗੁਰਾਂ ਦਾ ਜਾਪ ਜਪਦੇ ਹਨ।
ਹਰੇ ਵਿਕਾਰਨ ਤੇ ਮਨ ਚੈਨ।
ਜਾਪ ਜਪਣੇ ਕਰਕੇ ਮਨ ਚੋਂ ਵਿਕਾਰ ਹਰੇ ਗਏ ਨੇ ਤੇ ਮਨ ਨੂੰ ਚੈਨ ਤੇ ਸ਼ਾਂਤੀ ਮਿਲੀ ਹੈ।
ਪਾਰੋ ਇੱਕ ਦਿਨ ਆਵਨ ਲਾਗਾ।
ਇੱਕ ਦਿਨ ਭਾਈ ਪਾਰੋ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗੇ।
ਗੁਰ ਦਰਸ਼ਨ ਕੋ ਮਨ ਅਨੁਰਾਗਾ।
ਭਾਈ ਲਾਲੂ ਦੇ ਮਨ ਵਿੱਚ ਵੀ ਅਨੁਰਾਗ ਜਾਗ ਗਿਆ। ਇਹਨੇ ਆਖਣਾ ਭਾਈ ਸਾਹਿਬ ਨੂੰ ਕਈ ਵਾਰੀ ਵੀ ਮੈਨੂੰ ਵੀ ਗੁਰੂ ਕੇ ਪਾਸ ਲੈ ਚੱਲੋ। ਭਾਈ ਪਾਰੋ ਨੇ ਕਹਿਣਾ ਹਾਲੇ ਸਾਧਨਾ ਕਰ, ਭਾਂਡਾ ਬਣ ਜੇ ਫਿਰ ਵਿੱਚ ਵਸਤ ਪਵੇਗੀ। ਜਦੋਂ ਵਾਹਵਾ ਸਮਾਂ ਬੀਤ ਗਿਆ ਸਾਧਨਾ ਕਰਦਿਆਂ, ਇੱਕ ਦਿਨ ਭਾਈ ਲਾਲੂ ਭਾਈ ਪਾਰੋ ਜੀ ਨੂੰ ਕਹਿਣ ਲੱਗਾ। ਹਾਂਜੀ,
ਕਹੇ ਲਾਲੂ ਗੁਰ ਕੇ ਟਿਗ ਜਾਵੋ।
ਭਾਈ ਲਾਲੂ ਜੀ ਨੇ ਪੁੱਛਿਆ ਮਹਾਰਾਜ ਕਿੱਥੇ ਚੱਲੇ ਜੇ? ਕਹਿੰਦੇ ਗੁਰੂ ਪਾਤਸ਼ਾਹ ਪਾਸ। ਹਾਂਜੀ,
ਮੋਕੋ ਪੀ ਦਰਸ਼ਨ ਕਰਵਾਵੋ।
ਭਾਈ ਲਾਲੂ ਜੀ ਕਹਿੰਦੇ ਸਤਿਗੁਰਾਂ ਕੋਲ ਚੱਲੇ ਹੋ, ਫਿਰ ਮੈਨੂੰ ਵੀ ਲੈ ਚੱਲੋ, ਮੇਰੇ ਅੰਦਰ ਵੀ ਤੜਫ ਹੈ ਉਹਨਾਂ ਦੇ ਦਰਸ਼ਨਾਂ ਦੀ। ਤੁਹਾਡੀ ਸੰਗਤ ਕਰਕੇ ਮੇਰੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜਾਗੀ ਹੈ।
ਤੁਵ ਕਰਨਾ ਤੇ ਭਵ ਕੋ ਤਰੋ।
ਇਹ ਤੁਹਾਡੀ ਕਰੁਣਾ ਹੋਵੇਗੀ ਮੇਰੇ ਤੇ ਜਦੋਂ ਤੁਸੀਂ ਸਤਿਗੁਰਾਂ ਕੋਲ ਮੈਨੂੰ ਲੈ ਚੱਲੋਗੇ, ਔਰ ਤੁਹਾਡੀ ਕਰੁਣਾ ਨਾਲ ਹੀ ਮੈਂ ਇਸ ਸੰਸਾਰ ਤੋਂ ਤਰਨ ਯੋਗ ਹੋ ਜਾਵਾਂਗਾ।
ਜਨਮ ਮਰਨ ਤੇ ਮਨ ਮੈਂ ਡਰੋ।
ਮੇਰਾ ਮਨ ਜਨਮ ਤੇ ਮਰਨ ਦੀ ਪੀੜਾ ਕਰਕੇ ਬੜਾ ਵਿਆਕੁਲ ਰਹਿੰਦਾ ਹੈ। ਮੈਂ ਡਰਦਾ ਰਹਿੰਦਾ ਕਿਤੇ ਮੁੜ ਮੁੜ ਕੇ ਦੁਬਾਰਾ ਇਸ ਜੰਮਣ ਮਰਨ ਦੇ ਚੱਕਰ ਚ ਨਾ ਪੈਣਾ ਪਵੇ।
ਸ਼ਰਨ ਪਰਿਓ ਗੁਰ ਕੀ ਅਬ ਚਾਹੋ।
ਹੇ ਭਾਈ ਪਾਰੋ ਜੀ, ਮੈਂ ਹੁਣ ਸਰਬ ਕਲਾ ਸਮਰੱਥ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਰਨ ਚ ਪੈਣਾ ਚਾਹੁੰਦਾ ਹਾਂ।
ਹਿਰਦੇ ਸੰਦੇਹਨ ਸਭ ਕੋ ਦਾਹੋ।
ਔਰ ਉਹਨਾਂ ਦੀ ਸ਼ਰਨ ਚ ਪੈ ਕੇ ਆਪਣੇ ਹਿਰਦੇ ਦੇ ਸਾਰੇ ਸੰਦੇਹ ਸਾਰੇ ਸੰਸੇ ਮਿਟਾਣਾ ਚਾਹੁੰਦਾ ਹਾਂ।
ਸਿੱਖ ਗੁਰਮੁਖ ਹੋਵਤ ਉਪਕਾਰੀ।
ਜਿਹੜੇ ਗੁਰਸਿੱਖ ਨੇ ਉਹ ਗੁਰਮੁਖ ਗੁਰਸਿੱਖ ਪਰ ਉਪਕਾਰੀ ਹੁੰਦੇ ਹਨ।
ਤੂੰ ਪਰ ਸਤਿਗੁਰ ਕਰੁਣਾ ਧਾਰੀ।
ਤੁਹਾਡੇ ਉੱਤੇ ਪੂਰਨ ਸਤਿਗੁਰਾਂ ਦੀ ਕਰੁਣਾ ਹੈ, ਤੁਹਾਡੇ ਉੱਤੇ ਪੂਰਨ ਸਤਿਗੁਰੂ ਜੀ ਦੀ ਦਇਆ ਹੈ।
ਵਧਿਓ ਪ੍ਰੇਮ ਲਾਲੂ ਕੋ ਪਲ ਮੈਂ।
ਮੈਨੂੰ ਵੀ ਲੈ ਚੱਲੋ। ਇਹ ਸੁਣ ਕੇ ਭਾਈ ਲਾਲੂ ਜੀ ਦੇ ਮਨ ਵਿੱਚ ਪ੍ਰੇਮ ਇੰਨਾ ਵਧਿਆ, ਇਹ ਭਾਈ ਪਾਰੋ ਜੀ ਨੇ ਵੇਖਿਆ।
ਭੁੱਲ ਕੇ ਉਹ ਤਨ ਲੋਚਨ ਜਲ ਗਲ ਮੈਂ।
ਕਹਿੰਦੇ ਇੰਨਾ ਪ੍ਰੇਮ ਵਧਿਆ ਭਾਈ ਲਾਲੂ ਦੇ ਅੰਦਰ, ਸਰੀਰ ਦੇ ਰੋਮ ਪ੍ਰੇਮ ਚ ਖਿੜ ਗਏ, ਕੰਠ ਰੁਕ ਗਿਆ, ਅੱਖਾਂ ਭਰ ਗਈਆਂ। ਕਹਿੰਦਿਆਂ ਕਹਿੰਦਿਆਂ ਲੈ ਚੱਲੋ ਭਾਈ ਪਾਰੋ ਜੀ ਸਤਿਗੁਰਾਂ ਪਾਸ, ਕਰਾ ਦਿਓ ਸਤਿਗੁਰਾਂ ਦੇ ਦਰਸ਼ਨ, ਮੈਂ ਉਹਨਾਂ ਦੇ ਚਰਨਾਂ ਦੀ ਸ਼ਰਨ ਚ ਪੈ ਕੇ ਆਪਣੇ ਜਨਮ ਮਰਨ ਦੇ ਇਸ ਵੱਡੇ ਸੰਕਟ ਤੋਂ ਮੁਕਤ ਹੋ ਜਾਵਾਂ। ਏਦਾਂ ਕਹਿੰਦਿਆਂ ਨੇਤਰ ਭਰ ਆਏ,
ਚਰਨ ਬੰਦਨਾ ਕਰੇ ਅਗਾਰੀ।
ਬੜੇ ਪਿਆਰ ਨਾਲ ਭਾਈ ਪਾਰੋ ਦੇ ਚਰਨ ਫੜ ਲਏ। ਲੈ ਚੱਲੋ ਭਾਈ ਪਾਰੋ ਜੀ ਗੁਰੂ ਪਾਤਸ਼ਾਹ ਪਾਸ, ਗੁਰਦੇਵ ਦੇ ਨਾਲ ਮੇਲਾ ਕਰਾ ਦਿਓ। ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ। ਦੀਜਾ ਪ੍ਰਾਣ ਅਕੋਰ ਵਾਲੀ ਅਵਸਥਾ ਬਣ ਗਈ।
ਭਇਓ ਅਤੀਰ ਦਰਸ ਕੋ ਪਾਰੀ।
ਦਰਸ਼ਨਾਂ ਦੀ ਇੰਨੀ ਤਾਂਗ ਵੀ ਮਨ ਧੀਰਜ ਨਹੀਂ ਰੱਖਦਾ, ਮਨ ਚ ਇੰਨਾ ਉਤਾਵਲਾ ਪਨ ਕਿ ਰੋ ਰੋ ਕੇ ਨੇਤਰਾਂ ਦੇ ਜਲ ਨਾਲ ਭਾਈ ਪਾਰੋ ਦੇ ਚਰਨ ਧੋ ਦਿੱਤੇ। ਸਤਿਗੁਰਾਂ ਦੇ ਦਰਸ਼ਨ ਹੁਣ ਤਾਂ ਕਰਾ ਦਿਓ, ਹੁਣ ਤਾਂ ਲੈ ਚੱਲੋ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ।
ਪਾਰੋ ਨੇ ਲਾਲੂ ਸੰਗ ਲੀਨੋ।
ਵੇਖਿਆ ਕਿ ਹੁਣ ਭਾਂਡਾ ਤਿਆਰ ਹੈ, ਹੁਣ ਲੋਹਾ ਪੂਰੇ ਤਾ ਤੇ ਆ, ਜਿਹੜੀ ਸੱਟ ਵੱਜੇਗੀ ਉੱਤੇ ਉਸੇ ਤਰ੍ਹਾਂ ਟਲ ਜਾਏਗਾ। ਤਪ ਦੀ ਭੱਠੀ ਵਿੱਚ ਟਲ ਕੇ ਪੂਰਨ ਤੌਰ ਦੇ ਉੱਤੇ ਜਗਿਆਸੂ ਹੋ ਚੁੱਕੇ ਨੇ ਭਾਈ ਲਾਲੂ ਜੀ। ਭਾਈ ਪਾਰੋ ਜੀ ਨੇ ਆਖਿਆ ਚੱਲ ਲਾਲੂ, ਬਸ ਇਹੀ ਵੇਖਣਾ ਸੀ, ਸਮਾਂ ਆ ਗਿਆ ਹੈ, ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈ।
ਗੋਇੰਦਵਾਲ ਚਲਨ ਕੋ ਕੀਨੋ।
ਔਰ ਭਾਈ ਲਾਲੂ ਨੂੰ ਨਾਲ ਲੈ ਕੇ ਭਾਈ ਪਾਰੋ ਜੀ ਸਤਿਗੁਰੂ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਗੁਰਦਰਬਾਰ ਜਾਏ ਰਜ ਲਾਈ।
ਜਾ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਚ ਪੁੱਜ ਕੇ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਧੂੜੀ ਆਪਣੇ ਮਸਤਕ ਤੇ ਲਾਈ।
ਮਸਤਕ ਮੁਖ ਸਗਰੀ ਤਨ ਮਾਈ।
ਭਾਈ ਲਾਲੂ ਜੀ ਗੁਰੂ ਦਰਬਾਰ ਦੀ ਧੂੜੀ ਚੁੱਕ ਕੇ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਮੁਖ ਮਸਤਕ ਤੇ ਲਾਉਂਦੇ।
ਹੁਣ ਲੰਗਰ ਮੈਂ ਕਰਿਉ ਆਹਾਰਾ।
ਔਰ ਫਿਰ ਜਾ ਕੇ ਜਿਵੇਂ ਮਰਜਾਦਾ ਸੀ, ਪਹਿਲੇ ਪੰਗਤ ਪਾਛੇ ਸੰਗਤ, ਭਾਈ ਲਾਲੂ ਜੀ ਨੇ ਜਾ ਕੇ ਗੁਰੂ ਲੰਗਰਾਂ ਵਿੱਚ ਲੰਗਰ ਛਕਿਆ।
ਭਇਓ ਪੁਨੀਤ ਪਰਮ ਸੁਖ ਧਾਰਾ।
ਪੁਨੀਤ ਹੋ ਗਏ, ਭੋਜਨ ਛਕ ਕੇ ਵੀ ਅੰਦਰ ਕਲਾ ਵਰਤ ਗਈ।
ਅੰਤਰ ਜਾਏ ਗੁਰੂ ਕੋ ਹੀਰਾ।
ਮਹਾਰਾਜ ਜੀ ਦੇ ਦਰਬਾਰ ਚ ਪੁੱਜੇ, ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ ਭਾਈ ਲਾਲੂ ਨੇ। ਜਦੋਂ ਅੰਦਰ ਦਰਬਾਰ ਵਿੱਚ ਆਇਆ ਤਾਂ ਵੇਖਦੇ ਅੰਦਰ ਦੀ ਅਵਸਥਾ ਬਣ ਗਈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ, ਅੰਦਰ ਸੱਚਾ ਨੇਹੋ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਸਤਿਗੁਰਾਂ ਦੇ ਦਰਸ਼ਨ ਕਰਕੇ ਹਿਰਦਾ ਨਿਹਾਲ ਹੋ ਗਿਆ। ਮਹਾਰਾਜ ਜੀ ਦੇ ਦਦਾਰ ਪਰਸ ਕੇ, ਗੁਰੂ ਦਰਸ਼ਨ ਪਰਸ ਕੇ ਹਿਰਦੇ ਨੂੰ ਠੰਡ ਪੈ ਗਈ।
ਪਦ ਅਰਬਿੰਦ ਬੰਦ ਤਿਸ ਬੀਰਾ।
ਔਰ ਪਾਤਸ਼ਾਹ ਦੇ ਚਰਨ ਕਮਲਾਂ ਤੇ ਆ ਕੇ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਹੈ, ਇਉਂ ਡਿੱਗ ਕੇ ਭਾਈ ਲਾਲੂ ਨੇ ਗੁਰੂ ਸਾਹਿਬ ਦੇ ਚਰਨ ਪਕੜ ਕੇ ਮੱਥਾ ਟੇਕਿਆ।
ਪੁੱਟ ਲੋਚਨ ਤੇ ਅੰਮ੍ਰਿਤ ਰੂਪ,
ਕਹਿੰਦੇ ਆਪਣੀਆਂ ਅੱਖਾਂ ਨੂੰ ਡੋਨੇ ਬਣਾ ਲਿਆ ਭਾਈ ਲਾਲੂ ਨੇ ਡੋਨੇ, ਔਰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਅੰਮ੍ਰਿਤ ਆਪਣੇ ਨੇਤਰਾਂ ਦੇ ਡੋਨਿਆਂ ਨਾਲ ਭਰ ਭਰ ਕੇ ਪੀ ਰਹੇ ਹਨ। ਅੱਖਾਂ ਨੂੰ ਪਿਆਲੇ ਬਣਾ ਲਿਆ ਔਰ ਗੁਰੂ ਸਾਹਿਬ ਦੇ ਦਰਸ਼ਨ ਉਹ ਇਉਂ ਨੇ ਜਿਵੇਂ ਅੰਮ੍ਰਿਤ, ਤੇ ਨੇਤਰਾਂ ਦੇ ਉਹਨਾਂ ਕਟੋਰਿਆਂ ਵਿੱਚ ਗੁਰੂ ਦਰਸ਼ਨਾਂ ਦਾ ਅੰਮ੍ਰਿਤ ਭਰ ਭਰ ਕੇ ਪੀ ਵੀ ਜਾਂਦੇ ਨੇ, ਪਰ ਮਨ ਨਹੀਂ ਰੱਜਦਾ, ਫਿਰਦਾ ਨਹੀਂ ਤ੍ਰਿਪਤ ਹੁੰਦਾ। ਗੁਰੂ ਦਰਸ਼ਨ ਕਰ ਕਰਕੇ ਚਿੱਤ ਕਰਦਾ ਦਰਸ਼ਨ ਕਰੀ ਜਾਈਏ।
ਪਾਨ ਕਰਤ ਤਿਪਤੈ ਨਾ ਅਨੂਪ,
ਸਾਹਿਬ ਦੇ ਅਨੂਪਮ ਦਰਸ਼ਨ ਪਰਸਦਿਆਂ ਇਹਨਾਂ ਦਰਸ਼ਨਾਂ ਦੇ ਅੰਮ੍ਰਿਤ ਦਾ ਪਾਨ ਕਰਦਿਆਂ ਮਨ ਨਹੀਂ ਜੇ ਤ੍ਰਿਪਤ ਹੁੰਦਾ, ਮਨ ਨਹੀਂ ਜੇ ਰੱਜਦਾ। ਇਉਂ ਅਵਸਥਾ ਹੈ ਜਿਵੇਂ ਕਬੀਰ ਜੀ ਮਹਾਰਾਜ ਜੀ ਕਹਿੰਦੇ ਪਾਣੀ ਚ ਰਹਿ ਕੇ ਵੀ ਪਾਣੀ ਦੀ ਪਿਆਸ ਬਣੀ ਹੋਈ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਕਾਏ। ਕਦੇ ਐਸਾ ਹੁੰਦਾ ਵੀ ਪਾਣੀ ਚ ਰਹਿ ਕੇ ਵੀ ਪਾਣੀ ਦੀ ਪਿਆਸ, ਪਾਣੀ ਵਿੱਚ ਹੋ ਤੇ ਪਾਣੀ ਵੀ ਨਿਰਮਲ ਸਵੱਛ, ਉਹਦੇ ਵਿੱਚ ਖੜੇ ਹੋ ਤੇ ਉਹਦੇ ਵਿੱਚ ਖਲੋ ਕੇ ਫਿਰ ਪਿਆਸ ਬਣੀ ਰਹੇ। ਜਿੰਨੀਆਂ ਘੁੱਟਾਂ ਭਰੋ ਤੇ ਭਰ ਕੇ ਚਿੱਤ ਕਰਦਾ ਹੋਰ ਪੀ ਵੀ ਜਾਈਏ। ਅਸਲ ਵਿੱਚ ਉਹ ਪਾਣੀ ਹੈ, ਉਹ ਅੰਮ੍ਰਿਤ ਹੈ ਗੁਰੂ ਦੇ ਦਰਸ਼ਨਾਂ ਦਾ। ਗੁਰੂ ਕਾ ਸਿੱਖ ਜਦੋਂ ਗੁਰੂ ਕੇ ਦਰਸ਼ਨਾਂ ਦੇ ਸਮਰਤ ਕੁੰਟ ਵਿੱਚ ਆਉਂਦਾ ਹੈ ਤੇ ਦਰਸ਼ਨ ਕਰ ਕਰਕੇ ਰੱਜਦਾ ਨਹੀਂ, ਉਹਦਾ ਚਿੱਤ ਕਰਦਾ ਹੋਰ ਦਰਸ਼ਨ ਕਰੀ ਜਾਵਾਂ, ਹੋਰ ਦਰਸ਼ਨ ਕਰੀ ਜਾਵਾ।
ਬੋਲੀ ਸਹਿਜ ਸੁਭਾਈ ਕਿਰਪਾਲੂ,
ਪਰਮ ਕਿਰਪਾਲੂ ਦਿਆਲੂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਾਲੂ ਦੇ ਅੰਦਰ ਦਾ ਪ੍ਰੇਮ ਵੇਖਿਆ, ਵੇਖ ਕੇ ਕਿਰਪਾਲੂ ਸਾਹਿਬ ਬੋਲੇ
ਅਤ ਹਰ ਰੰਗ ਚਲੂਲੇ ਓ ਲਾਲੂ।
ਮਹਾਰਾਜ ਜੀ ਕਹਿਣ ਲੱਗੇ ਲਾਲੂ ਅਤ ਹਰ ਰੰਗ ਚਲੂਲੇ ਓ ਲਾਲੂ, ਹਰੀ ਪਰਮੇਸ਼ਰ ਦੇ ਰੰਗ ਵਿੱਚ ਚਲੂਲੇ ਗਏ, ਯਾਨੀ ਕਿ ਰੰਗੇ ਗਏ ਹੋ, ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਭਾਈ ਲਾਲੂ ਜੀ ਰੰਗੇ ਗਏ ਹਨ।
ਸੁਣ ਕਰ ਪਰਮਾਨੰਦ ਕੋ ਪਾਇਓ,
ਜਦੋਂ ਪਾਤਸ਼ਾਹ ਨੇ ਕਿਹਾ ਨਾ ਹਰੀ ਰੰਗ ਚ ਲੂਲਿਓ ਲਾਲੂ, ਹਰੀ ਦੇ ਪ੍ਰੇਮ ਰੰਗ ਚ ਤੁਸੀਂ ਰੰਗੇ ਗਏ ਜੇ, ਇਹ ਸੁਣਦਿਆਂ ਸਾਰੀ ਪਰਮ ਆਨੰਦ ਵਿੱਚ ਸਮਾ ਗਏ ਭਾਈ ਲਾਲੂ ਜੀ।
ਸਤ ਸ੍ਰੀ ਅਕਾਲ।
ਸੁਣ ਕਰ ਪਰਮਾਨੰਦ ਕਹੋ ਪਾਇਓ, ਸੁਣਦਿਆਂ ਸਾਰ ਹੀ ਪਰਮਾਨੰਦ ਨੂੰ ਭਾਈ ਲਾਲੂ ਜੀ ਪ੍ਰਾਪਤ ਹੋ ਗਏ, ਜਿਸ ਪਰਮਾਨੰਦ ਨੂੰ ਜੋਗੀਸ਼ਵਰ ਬਾਛਦੇ ਨੇ ਨਹੀਂ ਮਿਲਦਾ, ਸਿੱਧ ਧਿਆਨ ਵਿੱਚ ਚਾਹੁੰਦੇ ਨੇ ਨਹੀਂ ਪ੍ਰਾਪਤ ਹੁੰਦਾ, ਤਪੱਸਵੀ ਤਪ ਸਾਧਨਾ ਕਰਕੇ ਜਿਸ ਆਨੰਦ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ, ਗੁਰੂ ਸਾਹਿਬ ਦੇ ਬਚਨਾਂ ਨਾਲ ਤਾਤਕਾਲ ਹੀ ਉਸ ਪਰਮਾਨੰਦ ਨੂੰ ਭਾਈ ਲਾਲੂ ਜੀ ਨੇ ਪ੍ਰਾਪਤ ਕਰ ਲਿਆ।
ਨਿਸ ਦਿਨ ਧਿਆਨ ਗੁਰੂ ਕੋ ਲਾਇਓ,
ਰਾਤ ਦਿਨ ਅੱਠੇ ਪੈਰ ਗੁਰੂ ਸਾਹਿਬ ਜੀ ਦਾ ਧਿਆਨ ਹਿਰਦੇ ਚ ਬਣ ਗਿਆ, ਅੱਠੇ ਪੈਰ ਨਿਰੰਤਰ ਗੁਰੂ ਸਾਹਿਬ ਜੀ ਦਾ ਧਿਆਨ ਹਿਰਦੇ ਚ ਲੱਗ ਗਿਆ।
ਕਰੁਣਾ ਕਰ ਲਾਲੂ ਕੇ ਪਾਲੂ,
ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਕਿਰਪਾ ਕਰਕੇ ਭਾਈ ਲਾਲੂ ਦੇ ਮੱਥੇ ਉੱਤੇ
ਨਿਜ ਕਰ ਧਰਿਓ ਨਿਹਾਲ ਬਿਸਾਲੂ,
ਕਹਿੰਦੇ ਆਪਣਾ ਹੱਥ ਧਰਿਆ ਗੁਰੂ ਅਮਰਦਾਸ ਸਾਹਿਬ ਨੇ ਸਿਰ ਤੇ ਭਾਈ ਲਾਲੂ ਦੇ। ਜਦੋਂ ਭਾਈ ਲਾਲੂ ਦੇ ਸਿਰ ਤੇ ਹੱਥ ਧਰਿਆ,
ਦਿਨ ਪ੍ਰਤ ਸਤਿਗੁਰ ਕੀਨ ਬਡੇਰਾ,
ਸਿਰ ਤੇ ਹੱਥ ਧਰਿਆ ਬਸ ਨਿਹਾਲ ਕਰ ਦਿੱਤਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਨੇ ਸਿਰ ਤੇ ਹੱਥ ਧਰਿਆ ਬਸ ਨਿਹਾਲ ਨਿਹਾਲ ਕਰ ਦਿੱਤਾ।
ਜਿਉਂ ਜਿਉਂ ਹੀਰੇ ਪ੍ਰੇਮ ਕਨੇਰਾ,
ਕਹਿੰਦੇ ਜਿਵੇਂ ਜਿਵੇਂ ਭਾਈ ਲਾਲੂ ਦੇ ਅੰਦਰ ਦਾ ਪ੍ਰੇਮ ਸਤਿਗੁਰੂ ਜੀ ਵੇਖਦੇ ਦਿਨ ਪ੍ਰਤੀ ਦਿਨ, ਸਤਿਗੁਰੂ ਜੀ ਓਨਾ ਹੀ ਪ੍ਰੇਮ ਭਾਈ ਲਾਲੂ ਨੂੰ ਕਰਦੇ, ਜਿੰਨੀ ਪ੍ਰੀਤ ਭਾਈ ਲਾਲੂ ਜੀ ਕਰਦੇ ਕਈ ਗੁਣਾ ਵੱਧ ਪ੍ਰੀਤ ਸਤਿਗੁਰੂ ਜੀ ਭਾਈ ਲਾਲੂ ਨਾਲ ਕਰਦੇ।
ਏਕ ਦਿਵਸ ਗੁਰ ਹੋਏ ਕਿਰਪਾਲੂ,
ਜਿਵੇਂ ਜਿਵੇਂ ਭਾਈ ਲਾਲੂ ਦਾ ਪ੍ਰੇਮ ਵੇਖਦੇ ਇੱਕ ਦਿਨ ਸਤਿਗੁਰੂ ਰੀਝ ਪਏ, ਕਿਰਪਾ ਦੇ ਘਰ ਵਿੱਚ ਆਏ,
ਲਾਲੂ ਕੋ ਬਖਸ਼ੀਸ਼ ਬਿਸਾਲੂ,
ਮਨ ਚ ਫੁਰਨਾ ਆਇਆ ਭਾਈ ਲਾਲੂ ਨੂੰ ਹੋਰ ਕੁਝ ਬਖਸ਼ ਦਈਏ, ਬਖਸ਼ਿਸ਼ ਕਰਨ ਵਾਸਤੇ ਮੌਜ ਵਿੱਚ ਆਏ ਮੇਰੇ ਸਾਹਿਬ ਜੀ।
ਚੇਤਕ ਗੁਪਤ ਲੋਕ ਜਗ ਮਾਈ।
ਬਖਸ਼ਿਸ਼ ਕਰਦਿਆਂ ਕਹਿੰਦੇ ਭਾਈ ਲਾਲੂ, ਇਸ ਗੁਪਤ ਲੋਕ ਦੇ ਵਿੱਚ ਜਿਤਨਾ ਗੁਪਤ ਵਰਤਾਰਾ ਵਰਤਦਾ ਗੁਪਤ ਸ਼ਕਤੀਆਂ ਦਾ, ਇਹ ਸਥੂਲ ਮੰਡਲ ਵੀ ਆ, ਗੁਪਤ ਮੰਡਲ ਵੀ ਹੈ। ਇਹ ਸਥੂਲ ਪਸਾਰੇ ਨਾਲੋਂ ਕਈ ਗੁਣਾ ਵੱਧ ਗੁਪਤ ਮੰਡਲ ਦਾ ਵਰਤਾਰਾ ਹੈ ਜੋ ਵਰਤ ਰਿਹਾ ਹੈ। ਇਸ ਗੁਪਤ ਲੋਕ ਦੇ ਵਿੱਚ ਜਿਤਨਾ ਕੁਝ ਵੀ ਹੈ,
ਦ੍ਰਿਸ਼ਟ ਨਾ ਪਰੇ ਫਿਰੇ ਸਭ ਜਾਈ।
ਇਸ ਸਰੀਰ ਦੀ ਆਹ ਦ੍ਰਿਸ਼ਟੀ ਨਾਲ ਤਾਂ ਨਹੀਂ ਦਿਸਦੇ, ਪਰ ਫਿਰਦੇ ਨੇ ਸਭ ਆਲੇ ਦੁਆਲੇ। ਉਹ ਬੇਅੰਤ ਸ਼ਕਤੀਆਂ ਨੇ ਗੁਪਤ ਰੂਪ ਦੇ ਵਿੱਚ ਜਿਹੜੀਆਂ ਇਸ ਸੰਸਾਰ ਦੇ ਵਿੱਚ ਫਿਰਦੀਆਂ ਹਨ।
ਤਿੰਨ ਸਭ ਕੋ ਗੁਰ ਤਿਸੇ ਬਣਾਇਓ।
ਗੁਪਤ ਮੰਡਲ ਦੀਆਂ ਜਿਤਨੀਆਂ ਸ਼ਕਤੀਆਂ ਨੇ ਉਹਨਾਂ ਸਾਰਿਆਂ ਦਾ ਆਗੂ ਭਾਈ ਲਾਲੂ ਅੱਜ ਤੋਂ ਬਾਅਦ ਤੂੰ ਹੈ। ਰੀਝ ਪਏ, ਮੌਜ ਆਈ ਵੀ ਇਹਨੂੰ ਆਹ ਦਾਤ ਬਖਸ਼ ਦੇਈਏ। ਰੀਝ ਪੈਂਦੇ ਸਤਿਗੁਰੂ, ਭਾਈ ਲਾਲੂ ਨੂੰ ਤਾਂਗ ਨਹੀਂ ਹੈ ਇਹਨਾਂ ਚੀਜ਼ਾਂ ਦੀ। ਸਤਿਗੁਰੂ ਆਪਣੀ ਖੁਸ਼ੀ ਨਾਲ ਦਾਤ ਦੇ ਰਹੇ ਕਿ ਗੁਪਤ ਲੋਕ ਦੇ ਵਿੱਚ ਜਿਤਨਾ ਵੀ ਇਹ ਵਰਤਾਰਾ ਵਰਤਦਾ ਹੈ, ਜੋ ਵਰਤ ਰਿਹਾ ਦਿਸਦਾ ਨਹੀਂ, ਇਹਨਾਂ ਸਾਰੀਆਂ ਸ਼ਕਤੀਆਂ ਦੇ ਆਗੂ, ਇਹਨਾਂ ਦੇ ਮੁਖੀਏ ਭਾਈ ਲਾਲੂ ਜੀ ਤੁਸੀਂ, ਇਹ ਸਭ ਤੁਹਾਡੇ ਤਾਬਿਆਂ ਚੱਲਣਗੀਆਂ।
ਅਪਰ ਹੁਕਮ ਤੇ ਤਾਏ ਪੁਜਾਇਓ।
ਔਰ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਗੁਪਤ ਮੰਡਲ ਦੀਆਂ ਸਮੂਹ ਸ਼ਕਤੀਆਂ ਨੂੰ ਕਿ ਅੱਜ ਤੋਂ ਬਾਅਦ ਤੁਹਾਡੇ ਪ੍ਰਮੁੱਖ, ਤੁਹਾਡੇ ਮੁਖੀ ਭਾਈ ਲਾਲੂ ਹਨ, ਇਹਨਾਂ ਦੀ ਪੂਜਾ ਤੁਸਾਂ ਨੇ ਕਰਨੀ ਹੈ।
ਸੰਗਤ ਗੁਪਤਨ ਕੀ ਹੋਏ ਜੇਤੀ।
ਜਿੰਨੇ ਗੁਪਤ ਮੰਡਲ ਦੀ ਸੰਗਤ ਹੈ,
ਲਾਲੂ ਕੇ ਪਗ ਪੂਜੇ ਤੇਤੀ,
ਉਹ ਸਭ ਗੁਪਤ ਮੰਡਲ ਦੀ ਸੰਗਤ ਭਾਈ ਲਾਲੂ ਦੇ ਚਰਨ ਪੂਜੇਗੀ।
ਦੂਰ ਦੂਰ ਤੇ ਆਵੇ ਸੇਈ।
ਦੂਰ ਦੂਰ ਤੋਂ ਆਉਂਦੀਆਂ ਹਨ, ਗੁਪਤ ਮੰਡਲ ਦਾ ਵਰਤਾਰਾ ਤਾਂ ਬੜੀ ਦੂਰ ਤਾਂ ਹੀ ਹੈ, ਉਹ ਸਭ ਭਾਈ ਲਾਲੂ ਦੇ ਚਰਨਾਂ ਦੇ ਸੇਵਕ ਹੋ ਗਏ।
ਮਾਨੇ ਹੁਕਮ ਦਰਸ ਕਰਤੇ।
ਭਾਈ ਲਾਲੂ ਦਾ ਹੁਕਮ ਮੰਨਦੇ, ਉਹਨਾਂ ਦੇ ਆ ਕੇ ਦਰਸ਼ਨ ਕਰਕੇ ਕਿਰਤਾਰਥ ਹੁੰਦੇ।
ਹਰੇ ਅਗਾਰੀ ਰਹੇ ਹਮੇਸ਼।
ਔਰ ਉਹ ਗੁਪਤ ਮੰਡਲ ਦੀਆਂ ਜਿਤਨੀਆਂ ਸ਼ਕਤੀਆਂ ਸਭ ਭਾਈ ਲਾਲੂ ਦੇ ਤਾਬਿਆਂ ਰਹਿੰਦੀਆਂ। ਗੁਪਤ ਮੰਡਲ ਦੀਆਂ ਸ਼ਕਤੀਆਂ ਚ ਜਿੱਥੇ ਦੇਵ ਰੂਹਾਂ ਹਨ, ਗੁਪਤ ਮੰਡਲ ਦੇ ਵਿੱਚ ਉੱਥੇ ਆ ਭੂਤ ਪ੍ਰੇਤ ਆਦਿਕ ਦੀਆਂ ਵੀ ਅਨੇਕਾਂ ਰੂਹਾਂ ਹਨ, ਇਹ ਵੀ ਗੁਪਤ ਮੰਡਲ ਦਾ ਹੀ ਵਰਤਾਰਾ ਹੈ। ਉਹਨੇ ਆਤਮਾਵਾਂ ਵੀ ਬਹੁਤ ਨੇ, ਪਰ ਅਧਿਆਤਮ ਰੂਪ ਦੇ ਵਿੱਚ ਜਿਹੜੀਆਂ ਨਿਗਰ ਚੁੱਕੀਆਂ ਜੀਵਾਤਮਾ ਨੇ ਉਹ ਵੀ ਬੜੀਆਂ ਵਿਚਰਦੀਆਂ ਹਨ। ਤੋ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇਹ ਸਾਰਾ ਵਰਤਾਰਾ ਭਾਈ ਲਾਲੂ ਜੀ ਦੇ ਤਾਬਿਆਂ ਹੋ ਗਿਆ, ਸਭ ਇਹਨਾਂ ਦੀ ਅਧੀਨਗੀ ਮੰਨਦੇ ਹਨ।
ਕਹੇ ਸੋ ਕਰੇ ਜੇ ਕਾਜ ਵਿਸ਼ੇਸ਼।
ਭਾਈ ਲਾਲੂ ਜੀ ਜੋ ਕਹਿੰਦੇ ਉਹ ਅੱਗੋਂ ਕਰਦੇ, ਜੋ ਹੁਕਮ ਕਰਦੇ ਉਸ ਹੁਕਮ ਦੀ ਪਾਲਣਾ ਕਰਦੇ।
ਉਸ ਹਜ਼ਾਰਨ ਤੇ ਚੱਲ ਆਵੇ।
ਹੁਣ ਉਹ ਗੁਪਤ ਮੰਡਲ ਦੀਆਂ ਸ਼ਕਤੀਆਂ ਜਿੰਨੀਆਂ ਵੀ ਨੇ, ਹਜ਼ਾਰਾਂ ਹਜ਼ਾਰਾਂ ਕੋਹਾਂ ਤੋਂ ਚੱਲ ਕੇ ਭਾਈ ਲਾਲੂ ਜੀ ਦੇ ਚਰਨਾਂ ਚ ਆਉਂਦੀਆਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਨੂੰ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਤੁਸੀਂ ਪ੍ਰਮੁੱਖ ਮੰਨਣਾ, ਇਹ ਤੁਹਾਡੇ ਆਗੂ ਹਨ। ਤੇ ਗੁਰੂ ਸਾਹਿਬ ਦਾ ਭੈ ਤਾਂ ਸਭ ਪਾਸੇ ਹੈ ਨਾ, ਪਾਤਸ਼ਾਹ ਦੇ ਭੈ ਵਿੱਚ ਉਹ ਜਿਤਨੀਆਂ ਗੁਪਤ ਮੰਡਲ ਦੀਆਂ ਸ਼ਕਤੀਆਂ ਹਜ਼ਾਰਾਂ ਕੋਹਾਂ ਤੋਂ ਚੱਲ ਕੇ ਭਾਈ ਲਾਲੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ।
ਪੂਰਨ ਸੋ ਲਾਲੋ ਦਰਸਾਵੇ।
ਆ ਕੇ ਛੇਤੀ ਨਾਲ ਭਾਈ ਲਾਲੂ ਜੀ ਦੇ ਦਰਸ਼ਨ ਕਰਦੇ।
ਜਿਵਾ ਇਸ ਦੇ ਮਾਨੇ ਸੋਈ।
ਜਿਵੇਂ ਭਾਈ ਲਾਲੂ ਜੀ ਆਗਿਆ ਦਿੰਦੇ ਤਿਵੇਂ ਉਹ ਸਤ ਕਰਕੇ ਮੰਨਦੇ।
ਆਨ ਉਪਾਇਨ ਅਰਪਤ ਜੋਈ।
ਔਰ ਆ ਕੇ ਪਿਟਾਵਾਂ ਅਰਪਣ ਕਰਦੇ।
ਇੱਕ ਪਠਾਨ ਸੌਦਾਗਰ ਪਾਰੂ।
ਖਾਲਸਾ ਜੀ, ਇੱਕ ਪਠਾਨ ਸੀ ਜੋ ਵਪਾਰੀ ਸੀ, ਸੌਦਾਗਰ ਸੀ। ਵਪਾਰ ਦਾ ਰਾਜ ਸਾਜ ਜਹਾਜ਼ ਤੇ ਲੱਦ ਲੈਂਦਾ, ਇਸ ਦੇਸ਼ ਤੋਂ ਦੂਸਰੇ ਦੇਸ਼ ਟਾਪੂਆਂ ਤੇ ਜਾ ਕੇ ਵਪਾਰ ਕਰਦਾ, ਉਥੋਂ ਸਮਾਨ ਖਰੀਦ ਕੇ ਜਹਾਜ਼ ਤੇ ਲੱਦ ਕੇ ਇਸ ਦੇਸ਼ ਵਿੱਚ ਲਿਆਉਂਦਾ। ਏਦਾਂ ਉਹ ਸੌਦਾਗਰੀ ਕਰਦਾ ਸੀ, ਵਪਾਰ ਕਰਦਾ ਸੀ। ਸਮੁੰਦਰੀ ਬੇੜਾ ਸੀ ਉਹਦਾ ਆਪਣਾ ਜਹਾਜ਼, ਉਸੇ ਤੇ ਜਾਣਾ ਦੇਸ਼ਾਂ ਵਿਦੇਸ਼ਾਂ ਚ ਫਿਰ ਕੇ ਵਪਾਰ ਕਰਨ।
ਪਰ ਜਹਾਜ਼ ਬਾਰਦ ਮੈਂ ਡਾਰੋ।
ਉਹ ਜਿਹੜਾ ਪਠਾਨ ਸੀ ਉਹ ਭਾਈ ਲਾਲੂ ਜੀ ਦਾ ਪ੍ਰੇਮੀ ਸੀ, ਭਾਈ ਲਾਲੂ ਜੀ ਨਾਲ ਸਨੇਹ ਸੀ ਉਹਦਾ, ਇਸ ਇਲਾਕੇ ਦਾ ਰਹਿਣ ਵਾਲਾ ਸੀ। ਤੇ ਅਕਸਰ ਭਾਈ ਲਾਲੂ ਜੀ ਨਾਲ ਉਹਦੀ ਸਾਂਝ ਪੈਂਦੀ ਸੀ। ਉਹ ਕਿਤੇ ਸਮੁੰਦਰ ਵਿੱਚ ਗਿਆ ਤੇ ਮੀਂਹ ਪੈਂਦਾ, ਹਨੇਰੀ ਚੱਲਦੀ ਤੇ ਜਹਾਜ਼ ਸਮੁੰਦਰ 'ਚ ਠੱਲਿਆ ਹੋਇਆ।
ਤਾਂ ਕੋ ਮੇਲ ਸੋ ਲਾਲੂ ਸਾਥ।
ਇਹ ਜਿਹੜਾ ਸੌਦਾਗਰ ਹੈ ਤਾਂ ਮੁਸਲਮਾਨ ਪਠਾਨ, ਪਰ ਇਹ ਭਾਈ ਲਾਲੂ ਦਾ ਮੇਲੀ ਹੈ, ਉਹਨਾਂ ਦਾ ਸੰਗੀ ਹੈ।
ਮਿਲਤ ਜਬੇ ਬੰਦੇ ਜਗ ਹਾਥ।
ਜਦੋਂ ਵੀ ਭਾਈ ਲਾਲੂ ਜੀ ਨੂੰ ਮਿਲਦਾ ਸੀ ਬੜਾ ਸਤਿਕਾਰ ਕਰਦਾ ਸੀ, ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰਦਾ, ਉਹਨਾਂ ਨੂੰ ਪ੍ਰਣਾਮ ਕਰਦਾ, ਬੜਾ ਅਦਬ ਰੱਖਦਾ ਸੀ ਭਾਈ ਲਾਲੂ ਜੀ ਦਾ।
ਸੋ ਸਮੁੰਦਰ ਮੈਂ ਬਨਜ ਕਰਨਤਾ।
ਸਮੁੰਦਰ ਵਿੱਚ ਜਿਹੜੇ ਟਾਪੂ ਨੇ ਉਹਨਾਂ ਟਾਪੂਆਂ ਉੱਤੇ ਵਪਾਰ ਕਰਨ ਲਈ ਜਾਂਦਾ।
ਟਾਪੂ ਵਿਖੇ ਲਾਭ ਲੱਭੇ ਅੰਤਾ।
ਜਿਹੜੇ ਟਾਪੂ ਤੇ ਉਹਨੂੰ ਕੋਈ ਵਪਾਰ ਚ ਲਾਭ ਮਿਲਦਾ ਹੈ ਉੱਥੇ ਉਹ ਲਾਭ ਖੱਟਦਾ ਹੈ।
ਇੱਕ ਥਿਰ ਤੈ ਜਹਾਜ਼ ਫਟ ਗਏ ਓ।
ਤੇ ਕਹਿੰਦੇ ਦੂਜੇ ਟਾਪੂ ਤੇ ਜਾਂਦਾ, ਦੂਜੇ ਤੋਂ ਤੀਜੇ ਤੇ, ਇੱਕ ਵਾਰ ਦਾ ਬਚਨ ਹੈ। ਕਹਿੰਦੇ ਵਿੱਚ ਸਮੁੰਦਰ ਦੇ ਵਿੱਚ ਉਹਦਾ ਜਹਾਜ਼ ਅਚਾਨਕ ਫਟ ਗਿਆ, ਸਮੁੰਦਰ ਦੀਆਂ ਤੇਜ਼ ਛੱਲਾਂ ਦੇ ਨਾਲ ਉਹਦਾ ਜਹਾਜ਼ ਵਿੱਚ ਸਮੁੰਦਰ ਦੇ ਫਟ ਗਿਆ।
ਸਕਲ ਸਮਾਜ ਬੂਡ ਤੋਂ ਪਏਓ।
ਜਹਾਜ਼ ਤੇ ਜਿੰਨਾ ਕੁਝ ਰਾਜ ਸਾਜ ਸੀ ਸਭ ਡੁੱਬ ਗਿਆ, ਸਮੁੰਦਰ ਦੀ ਭੇਟ ਹੋ ਗਿਆ।
ਮਹਾ ਅੰਧੇਰੀ ਤੇ ਵੱਡ ਫੂਟਾ।
ਹਨੇਰੀ ਬਹੁਤ ਜ਼ਿਆਦਾ ਤੇਜ਼ ਸੀ, ਤੂਫਾਨ ਇੰਨਾ ਜ਼ਿਆਦਾ ਸੀ, ਉਹਦੇ ਨਾਲ ਉਹ ਜਹਾਜ਼ ਆਪਣਾ ਆਪ ਨਹੀਂ ਰੱਖ ਸਕਿਆ, ਫੁੱਟ ਕੇ ਟੁਕੜੇ ਟੁਕੜੇ ਹੋ ਗਿਆ।
ਤਖਤਾ ਇੱਕ ਸੰਗ ਤੇ ਟੂਟਾ।
ਉਸ ਜਹਾਜ਼ ਨਾਲੋਂ ਕਿਤੇ ਇੱਕ ਤਖਤਾ ਵੱਡਾ ਲੱਕੜ ਦਾ ਉਹ ਟੁੱਟ ਕੇ ਥੱਲੇ ਡਿੱਗਾ।
ਤਿਸ ਪਰ ਚੜਿਓ ਪਠਾਨ ਬਚਿਓ ਤਬ।
ਜਿਹੜਾ ਪਠਾਨ ਸੀ, ਵੇਖੋ ਪਰਮੇਸ਼ਰ ਜਦੋਂ ਵਧੀ ਹੋਵੇ, ਅਕਾਲ ਪੁਰਖ ਕੋਈ ਨਾ ਕੋਈ ਬਣਤ ਬਣਾ ਦਿੰਦਾ ਜਦੋਂ ਵਧੀ ਹੋਵੇ, ਘਟੀ ਹੋਵੇ ਘਟੀ ਦਾ ਕੋਈ ਇਲਾਜ ਨਹੀਂ, ਵਧੀ ਦੇ 100 ਇਲਾਜ ਨੇ। ਹੁਣ ਇਹਦੀ ਵਧੀ ਸੀ, ਬਾਕੀ ਸਭ ਰੁੜ ਗਏ ਨਾਲ ਦੇ, ਕੋਈ ਨੀ ਬਚਿਆ, ਸਮਾਨ ਰੁੜ ਗਿਆ। ਇੱਕ ਤਖਤਾ ਕਿਤੇ ਟੁੱਟਿਆ ਹੋਇਆ, ਉਹਦੇ ਉੱਤੇ ਚੜ ਗਿਆ, ਉਹਦੇ ਤੇ ਚੜ ਕੇ ਉਹ ਤਖਤਾ ਅੱਗੇ ਅੱਗੇ ਰੁੜਦਾ ਚੱਲਿਆ ਗਿਆ ਤੇ ਕੁਝ ਸਮੇਂ ਬਾਅਦ ਇੱਕ ਟਾਪੂ ਤੇ ਪਹੁੰਚ ਗਿਆ।
ਵਾਯੂ ਵੇਗ ਤੇ ਬਹਿਓ ਗਇਓ।
ਉਹ ਜਿਹੜਾ ਤਖਤਾ ਸੀ ਹਵਾ ਦੇ ਵੇਗ ਨਾਲ ਤੇਜ਼ੀ ਨਾਲ ਵਹਿੰਦਾ ਜਾ ਰਿਹਾ।
ਇੱਕ ਟਾਪੂ ਮੈਂ ਲੱਗਿਓ ਸੁਜਾਏ।
ਉਹ ਜਾ ਕੇ ਤਖਤਾ ਇੱਕ ਟਾਪੂ ਤੇ ਜਾ ਲੱਗਾ। ਟਾਪੂ ਦੂਰ ਤੱਕ ਸੁੰਨਾ ਹੈ, ਕੁਝ ਦਿਸਦਾ ਨਹੀਂ ਸੀ। ਉਸ ਟਾਪੂ ਤੇ ਆ ਕੇ ਕਹਿੰਦੇ ਉਹ ਤਖਤਾ ਲੱਗ ਗਿਆ, ਇਹ ਪਠਾਨ ਸੌਦਾਗਰ ਜਿਹੜਾ ਸੀ ਉਸ ਟਾਪੂ ਤੇ ਲੱਥਾ ਹੈ। ਉੱਥੇ ਜਦੋਂ ਆਇਆ, ਕਿਵੇਂ ਭਾਈ ਲਾਲੂ ਨੇ ਇਹਦੀ ਰੱਖਿਆ ਕੀਤੀ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।